ਦੋਏਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕੀਰਤਕ ਦਿਵਸ ਬਿਤਾਏ, ਸਭਾ ਲਗਾਏ ਬਿਰਾਜਈ, ਗਾਵੈ ਸ਼ਬਦ ਸੁਣਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਵੋ ਭੈਣੇ, ਗੱਲ ਮਿਲ ਹੈ ਅੰਕ ਸਹੇਲੜੀਆ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ। ਨੇਤਾ ਪ੍ਰਤੀ ਗੁਰੂ ਚਰਨਾਂ ਵਿੱਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਬਾਬਾ ਗੁਰਦਿੱਤਾ ਜੀ ਦੇ ਅੰਤਮ ਸਮਾਗਮ ਅੰਦਰ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਬਹੁਤ ਵੱਡਾ ਭਾਰੀ ਸਮਾਗਮ ਸਜਿਆ, ਸੰਗਤਾਂ ਹਜ਼ਾਰਾਂ ਦੀ ਗਿਣਤੀ ਚ ਹਾਜ਼ਰ ਹੋਈਆਂ। ਭਾਈ ਜੋਧ ਰਾਏ, ਭਾਈ ਭਾਨਾ ਜੀ ਨੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਬਾਬਾ ਧੀਰਮੱਲ ਜੀ ਨੇ ਨਿਯਮਾਂ ਅਨੁਸਾਰ ਜਿਹੜੀ ਦਸਤਾਰਬੰਦੀ ਹੈ ਉਹ ਧੀਰਮੱਲ ਦੀ ਹੋਣੀ ਚਾਹੀਦੀ ਹੈ, ਵੱਡਾ ਪੁੱਤਰ ਹੈ। ਪਰ ਧੀਰਮੱਲ ਇੱਥੇ ਆਇਆ ਨਹੀਂ, ਉਹਨੇ ਆਪਣੇ ਮਨ ਚ ਕਪਟ ਫਰੇਬ ਧਾਰਨ ਕੀਤਾ ਹੈ ਤੇ ਆਪ ਜੀ ਦੀ ਆਗਿਆ ਹੋਵੇ ਤੇ ਅਸੀਂ ਕਰਤਾਰਪੁਰ ਸਾਹਿਬ ਜਾ ਕੇ ਉੱਥੇ ਜਾ ਕੇ ਉਹਨੂੰ ਦਸਤਾਰ ਭੇਟ ਕਰੀਏ, ਪਰ ਇਹ ਵੀ ਚੰਗਾ ਨਹੀਂ। ਆਪ ਜੀ ਦੀ ਕੀ ਆਗਿਆ ਹੈ, ਕੀ ਹੁਕਮ ਹੈ ਕਿ ਅਸੀਂ ਸੱਤਵੇਂ ਪਾਤਸ਼ਾਹ ਸ੍ਰੀ ਹਰ ਰਾਏ ਸਾਹਿਬ ਜੀ ਨੂੰ ਦਸਤਾਰਬੰਦੀ ਕਰ ਦੇਈਏ? ਤੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਧੀਰਮੱਲ ਸਾਡੇ ਤਾਏ ਪ੍ਰਿਥੀ ਚੰਦ ਦੇ ਨਕਸ਼ੇ ਕਦਮਾਂ ਤੇ ਚੱਲ ਰਿਹਾ ਹੈ। ਜਿਵੇਂ ਪ੍ਰਿਥੀ ਚੰਦ ਗੁਰੂ ਘਰ ਨਾਲੋਂ ਨਿਆਰਾ ਹੋ ਗਿਆ, ਇੱਦਾਂ ਧੀਰਮੱਲ ਵੀ ਗੁਰੂ ਘਰ ਨਾਲੋਂ ਨਿਆਰਾ ਹੋ ਗਿਆ। ਇਸ ਕਰਕੇ ਜੇ ਦਸਤਾਰਬੰਦੀ ਹੁਣ ਕਰਨੀ ਹੈ ਤਾਂ ਉਹ ਸ੍ਰੀ ਹਰ ਰਾਏ ਸਾਹਿਬ ਜੀ ਦੀ ਕਰੋ। ਸਾਡੇ ਸਾਰੇ ਪਰਿਵਾਰ ਚੋਂ ਸਭ ਤੋਂ ਵੱਡੇ ਭਾਗ ਹੁਣ ਇਹਨਾਂ ਦੇ ਹਨ, ਇਹਨਾਂ ਨੂੰ ਤੁਸੀਂ ਦਸਤਾਰਬੰਦੀ ਕਰੋ ਔਰ ਸਾਰੀ ਸੰਗਤ ਵਿੱਚ ਇਹਨਾਂ ਦਾ ਨਾਮ ਉਜਾਗਰ ਹੋਵੇ। ਸਤਿਗੁਰਾਂ ਦਾ ਬਚਨ ਮੰਨ ਕੇ ਸਭ ਤੋਂ ਪਹਿਲੀ ਦਸਤਾਰ ਜਿਹੜੀ ਹੈ ਉਹ ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਚੋਂ ਦਿੱਤੀ ਜਾਂਦੀ ਰਹੀ ਹੈ। ਇਸ ਕਰਕੇ ਭਾਈ ਭਾਨਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਸੀਸ ਤੇ ਦਸਤਾਰਬੰਦੀ ਕੀਤੀ ਹੈ। ਉਹਨਾਂ ਤੋਂ ਬਾਅਦ ਹੋਰ ਜਿੰਨੀਆਂ ਸਿੱਖ ਸੰਗਤਾਂ ਨੇ ਵਾਰੋ ਵੇਰੀ ਸਭ ਨੇ ਦਸਤਾਰਾਂ ਭੇਟ ਕੀਤੀਆਂ, ਜਿੰਨੇ ਗੁਰੂ ਘਰ ਦੇ ਮਸੰਦ ਆਏ ਨੇ ਉਹਨਾਂ ਨੇ ਭੇਟ ਕੀਤੀਆਂ, ਦਸਤਾਰਾਂ ਦੇ ਅੰਬਾਰ ਲੱਗ ਗਏ ਹਨ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਸਾਰੀ ਸੰਗਤ ਵਿੱਚ ਉਜਾਗਰ ਹੋਈ ਹੈ ਔਰ ਸੰਗਤ ਦੇ ਅੰਦਰ ਪਰਮਾਤਮਾ ਵੱਲੋਂ ਹੀ ਕੁਝ ਇਹੋ ਜਿਹੀ ਸੋਝੀ ਸੁੱਝ ਰਹੀ ਹੈ ਕਿ ਲੱਗਦਾ ਆਉਣ ਵਾਲੇ ਸਮੇਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਵੀ ਸ੍ਰੀ ਗੁਰੂ ਹਰ ਰਾਏ ਸਾਹਿਬ ਹੀ ਆਉਣਗੇ। ਇੱਦਾਂ ਦਾ ਅਨੁਭਵ, ਇੱਦਾਂ ਦਾ ਇਲਹਾਮ ਸਾਰੀ ਸੰਗਤ ਦੇ ਹਿਰਤੇ ਵਿੱਚ ਸੁੱਤੇ ਸਿੱਧ ਹੀ ਹੋ ਰਿਹਾ ਹੈ। ਤੋ ਇਸ ਪ੍ਰਕਾਰ ਨਾਲ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਮ ਉਜਾਗਰ ਹੋਇਆ। ਸੰਗਤਾਂ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਨਾਂ ਲੈ ਕੇ ਅਸੀਸਾਂ ਦੇ ਰਹੀਆਂ। ਤੇ ਉਧਰ ਧੀਰ ਮੱਲ ਜੋ ਬੜਾ ਕੁਟਲ ਹੈ, ਕ੍ਰੋਧੀ ਹੈ, ਦਵੈਸ਼ੀ ਹੈ, ਧੀਰ ਮੱਲ ਨੂੰ ਲੋਕ ਤਰਕਾਰਾਂ ਪਾ ਰਹੇ ਨੇ, ਉਹਦੀ ਨਿੰਦਾ ਕਰ ਰਹੇ ਨੇ। ਤੋ ਗਰੀਬਨ ਵਾਗ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਦਸਤਾਰਬੰਦੀ ਹੋਈ ਹੈ। ਉਸ ਤੋਂ ਉਪਰੰਤ ਗੁਰੂ ਘਰ ਦੇ ਅੰਦਰ ਜਿਵੇਂ ਸਮਾਗਮ ਹੋ ਰਹੇ ਨੇ, ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ।
ਇਸ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਾਰੇ ਸਮਾਗਮ ਤੋਂ ਬਾਅਦ ਕੁਝ ਦਿਨ ਹੋਰ ਸ੍ਰੀ ਕੀਰਤਪੁਰ ਸਾਹਿਬ ਨਗਰ ਵਿੱਚ ਬਤੀਤ ਕੀਤੇ ਹਨ।
ਸਭਾ ਲਗਾਏ ਬਿਰਾਜੇ, ਗਾਵੇ ਸ਼ਬਦ ਸੁਣਾਏ।
ਸਭਾ ਸਜਾ ਕੇ ਸਤਿਗੁਰੂ ਗਰੀਬ ਨਵਾਜ ਜੀ ਨਿਤਾ ਪ੍ਰਤੀ ਦੀਵਾਨ ਚ ਸੰਗਤ ਨੂੰ ਬੈਠ ਕੇ ਦਰਸ਼ਨ ਦਿੰਦੇ ਨੇ। ਸਵੇਰ ਦੇ ਸਮੇਂ ਵੀ ਦੀਵਾਨ ਸਜਦਾ ਹੈ, ਸੰਧਿਆ ਦੇ ਸਮੇਂ ਵੀ ਦੀਵਾਨ ਸਜਦਾ ਹੈ। ਸਜੇ ਦੀਵਾਨ ਚ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸੰਗਤ ਨੂੰ ਦਰਸ਼ਨ ਬਖਸ਼ਦੇ ਨੇ। ਉਥੇ ਨਾਲ ਸਤਿਗੁਰਾਂ ਦੇ ਦਰਬਾਰ ਵਿਚ ਸੁਬਹਾ ਸ਼ਾਮ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਰਾਗੀ ਸਿੱਖ ਬੜੇ ਪਿਆਰ ਨਾਲ ਰਬਾਬਾਂ ਦੇ ਨਾਲ, ਮਿਰਦੰਗਾਂ ਦੇ ਨਾਲ, ਸਾਜਾਂ ਦੇ ਨਾਲ ਮਿਲਤ ਕਰਕੇ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ।
ਜੋ ਪਈ ਕੀਤਕ ਸੰਗਤ ਲਈਏ ਮਸੰਦ।
ਇਸੇ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਘਰ ਦੇ ਜਿਹੜੇ ਮਸੰਦ ਨੇ ਖਾਲਸਾ ਜੀ, ਵੈਸੇ ਅੱਜ ਕੱਲ ਜੇ ਕਿਸੇ ਨੂੰ ਮਾੜਾ ਕਹਿਣਾ ਹੋਵੇ ਤੇ ਆਪਾਂ ਮਸੰਦ ਕਹਿ ਦਿੰਦੇ ਹਾਂ ਵੀ ਇਹ ਮਸੰਦ ਹੈ, ਪਰ ਮਸੰਦ ਸ਼ਬਦ ਜਿਹੜਾ ਬੜਾ ਉੱਤਮ ਸ਼ਬਦ ਹੈ, ਪਰ ਮਸੰਦਾਂ ਨੇ ਚੂੰਕਿ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਸਨ, ਬਹੁਤ ਜ਼ਿਆਦਾ ਭੈੜੇ ਖੋਟੇ ਕਰਮ ਕੀਤੇ ਸਨ, ਇਸ ਕਰਕੇ ਜਿਹੜਾ ਮਸੰਦ ਸ਼ਬਦ ਹੈ ਉਹ ਮਸੰਦ ਸ਼ਬਦ ਨੂੰ ਆਪਾਂ ਮਾੜਾ ਸਮਝਣ ਲੱਗ ਪਏ। ਕਿਸੇ ਨੂੰ ਮਾੜਾ ਕਹਿਣਾ ਹੋਵੇ ਤੇ ਮਸੰਦ ਕਹਿ ਦਿੰਦੇ ਹਾਂ, ਪਰ ਅਸਲ ਵਿੱਚ ਮਸੰਦ ਦਾ ਮਤਲਬ ਹੈ ਮਸਨਦ ਨਾਲ ਜੁੜਿਆ ਹੋਇਆ। ਮਸਨਦ ਕਹਿੰਦੇ ਨੇ ਗੱਦੀ ਨੂੰ, ਜਿਹੜਾ ਗੱਦੀ ਨਾਲ ਜੁੜ ਕੇ ਕਾਰ ਕਰਦਾ, ਕੰਮ ਕਰਦਾ, ਉਹਨੂੰ ਕਹਿੰਦੇ ਨੇ ਮਸੰਦ। ਹੁਣ ਗੱਦੀ ਗੁਰੂ ਨਾਨਕ ਸਾਹਿਬ ਦੀ ਆ, ਉਹਦੇ ਨਾਲ ਜੁੜ ਕੇ ਜਿਹੜਾ ਕੰਮ ਕਰ ਰਿਹਾ ਉਹਨੂੰ ਮਸੰਦ ਕਹਿੰਦੇ ਨੇ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੱਕ ਮਸੰਦ ਬੜੇ ਭਲੇ ਕਰਮ ਕਰਦੇ ਰਹੇ, ਵਿੱਚ ਕੁਝ ਕੁਝ ਮਾੜੇ ਮਸੰਦ ਸਨ, ਪਰ ਦਸਵੇਂ ਪਾਤਸ਼ਾਹ ਦੇ ਸਮੇਂ ਮਸੰਦ ਪ੍ਰਥਾ ਬਹੁਤ ਜ਼ਿਆਦਾ ਵਿਗੜ ਗਈ, ਜਿਸ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹ ਮਸੰਦਾਂ ਦੀ ਪ੍ਰਥਾ ਬੰਦ ਕਰਨੀ ਪਈ। ਔਰ ਸਤਿਗੁਰਾਂ ਨੇ ਸੰਗਤ ਦੇ ਵਿੱਚੋਂ ਮਸੰਦਾਂ ਨੂੰ ਪਾਸੇ ਕਰਕੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਜਿੰਨੀ ਸੰਗਤ ਹੈ ਉਹ ਡਾਇਰੈਕਟ ਗੁਰੂ ਨਾਨਕ ਦੀ ਗੱਦੀ ਨਾਲ ਜੁੜੇ, ਵਿਚਕਾਰ ਕਿਸੇ ਨੂੰ ਵਿਚੋਲਾ ਪਾਉਣ ਦੀ ਲੋੜ ਨਹੀਂ ਹੈ। ਜੇ ਕਿਸੇ ਨੇ ਦਸਵੰਧ ਦੀ ਮਾਇਆ ਭੇਟ ਕਰਨੀ ਹੈ, ਕੋਈ ਵਸਤੂ ਭੇਟ ਕਰਨੀ, ਤੇ ਮਸੰਦਾਂ ਨੂੰ ਦੇਣ ਦੀ ਲੋੜ ਨਹੀਂ, ਉਹ ਸਿੱਧੇ ਗੁਰੂ ਘਰ ਆਉਣ ਤੇ ਆ ਕੇ ਆਪਣੀਆਂ ਭਾਵਨਾਵਾਂ ਸਹਿਤ ਆਪਣੀਆਂ ਵਸਤੂਆਂ, ਦਸਵੰਧ ਦੀ ਮਾਇਆ ਜਾਂ ਹੋਰ ਭੇਟਾਵਾਂ ਨੇ ਉਹ ਸਿੱਧੀਆਂ ਗੁਰੂ ਚਰਨਾਂ ਵਿੱਚ ਅਰਪਣ ਕਰਨ। ਤੋ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਤਕਰੀਬਨ ਮਸੰਦ ਪ੍ਰਥਾ ਜ਼ਿਆਦਾ ਚੱਲੀ ਸੀ, ਤੇ ਮਸੰਦਾਂ ਦਾ ਕੰਮ ਹੁੰਦਾ ਸੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੂੰ ਇਕੱਠੇ ਕਰਨਾ, ਔਰ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਫਿਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਣਾ। ਤੋ ਇਸ ਪ੍ਰਕਾਰ ਨਾਲ ਇਹ ਜਿਹੜੇ ਮਸੰਦ ਨੇ ਬਹੁਤ ਸਾਰੀ ਸੰਗਤ ਨੂੰ ਆਪਣੇ ਨਾਲ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਕਰ ਕਰ ਬੰਧਨ ਜੁਗ ਕਰ ਬੰਦ,
ਔਰ ਬੰਦਨਾ ਕਰਕੇ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੰਦਨਾ ਕਰਦੇ ਹਨ।
ਹੁਕਮ ਪਾਏ ਨਿਜ ਸਦਨ ਸਿਦਾਰੇ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਪ੍ਰਾਪਤ ਕਰਕੇ ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਫਿਰ ਮਹਾਰਾਜ ਜੀ ਕੋਲੋਂ ਆਗਿਆ ਮੰਗਦੇ ਨੇ। ਸਿੱਖ ਮਸੰਦ ਵੀ ਆਗਿਆ ਮੰਗਦੇ, ਮਹਾਰਾਜ ਹੁਣ ਸਾਨੂੰ ਆਗਿਆ ਬਖਸ਼ੋ, ਤੋ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਇਹਨਾਂ ਮਸੰਦਾਂ ਨੇ ਵਾਪਸ ਚਾਲੇ ਪਾਏ ਹਨ।
ਜਹਾਂ ਕਹਾਂ ਗੁਰ ਸੁਜਸ ਉਚਾਰੇ,
ਜਿੱਥੇ ਕਿੱਥੇ ਵੀ ਜਾਂਦੇ ਨੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਕਰਦੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਹਰ ਥਾਂ ਤੇ ਹਰ ਜਗ੍ਹਾ ਤੇ, ਚਾਹੇ ਉੱਤਰ ਨੂੰ ਜਾ ਰਹੇ ਨੇ, ਦੱਖਣ ਨੂੰ ਜਾ ਰਹੇ ਨੇ, ਪੂਰਬ ਨੂੰ, ਪੱਛਮ ਨੂੰ, ਚਾਰਾਂ ਦਿਸ਼ਾਵਾਂ ਚ ਕਿਸੇ ਪਾਸੇ ਵੀ ਕੋਈ ਜਾ ਰਿਹਾ ਤੇ ਜਾਂਦੇ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਕਰਦੇ ਹਨ।
ਕੀਰਤਕ ਸਤਿਗੁਰ ਕੇ ਡਿੱਗ ਰਹੇ,
ਕਈ ਸਿੱਖ ਤੇ ਕਈ ਮਸੰਦ ਸਤਿਗੁਰਾਂ ਦੇ ਕੋਲ ਹੀ ਰਹਿ ਗਏ, ਉਹਨਾਂ ਦਾ ਮਨ ਨਹੀਂ ਕੀਤਾ ਘਰਾਂ ਨੂੰ ਵਾਪਸ ਮੁੜਨ ਦਾ। ਇਹੋ ਜਿਹਾ ਆਨੰਦ ਸਤਿਗੁਰਾਂ ਦੀ ਸੰਗਤ ਕਰਕੇ ਆਇਆ ਕਿ ਉਹਨਾਂ ਨੂੰ ਆਪਣੇ ਪਿਛਲੇ ਕੰਮ ਕਾਰ ਕੰਮ ਧੰਦੇ ਭੁੱਲ ਗਏ ਔਰ ਉਹ ਸਤਿਗੁਰੂ ਜੋਗੇ ਹੀ ਰਹਿ ਗਏ ਔਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਹੀ ਰਹਿ ਕੇ ਮਹਾਰਾਜ ਜੀ ਦੀ ਸੰਗਤ ਦਾ ਆਨੰਦ ਮਾਣਨ ਲੱਗੇ।
ਦੀਪ ਮਾਲ ਕੋ ਮੇਲਾ ਲਹੇ,
ਇਸ ਕਰਕੇ ਰਹਿ ਗਏ ਕਿਉਂਕਿ ਆਉਣ ਵਾਲੇ ਕੁਝ ਸਮੇਂ ਤੱਕ ਦੀਪ ਮਾਲਾ ਦਾ ਮੇਲਾ ਆ ਰਿਹਾ। ਜਿਹੜੇ ਸਿੱਖ ਰਹਿ ਗਏ ਉਹਨਾਂ ਨੇ ਸੋਚਿਆ ਵੀ ਦੁਬਾਰਾ ਫਿਰ ਕਿੱਥੇ ਆਇਆ ਜਾਣਾ, ਹੁਣ ਦੀਵਾਲੀ ਦਾ ਮੇਲਾ ਆ ਰਿਹਾ ਤੇ ਦੀਵਾਲੀ ਦਾ ਮੇਲਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਮਨਾ ਕੇ ਹੀ ਹੁਣ ਵਾਪਸ ਜਾਵਾਂਗੇ। ਏਦਾਂ ਦੀ ਭਾਵਨਾ ਰੱਖ ਕੇ ਬਹੁਤ ਸਾਰੀ ਸੰਗਤ ਮਸੰਦ ਸਿੱਖ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਰਹਿ ਗਏ।
ਥੋੜੇ ਦਿਵਸ ਐ ਤਿਸ ਮਾਏ, ਸੋ ਕਰ ਕੇ ਨਿਜ ਘਰ ਕੋ ਜਾਏ।
ਸੰਗਤ ਦੇ ਮਨ ਦੀ ਇਹ ਭਾਵਨਾ ਸੀ ਕਿ ਥੋੜੇ ਦਿਨਾਂ ਤੱਕ ਦੀਪ ਮਾਲਾ ਦਾ ਦੀਵਾਲੀ ਦਾ ਜੋੜ ਮੇਲਾ, ਜਿਹਨੂੰ ਖਾਲਸਾ ਬੰਦੀ ਛੋੜ ਦਿਵਸ ਦੇ ਨਾਂ ਨਾਲ ਮਨਾਉਂਦਾ ਹੈ ਕਿ ਬੰਦੀ ਛੋੜ ਦਿਵਸ ਦਾ ਦਿਹਾੜਾ ਆ ਰਿਹਾ, ਦੀਪ ਮਾਲਾ ਦਾ ਦਿਹਾੜਾ ਆ ਰਿਹਾ ਤੇ ਦੀਪ ਮਾਲਾ ਦਾ ਦਿਹਾੜਾ ਹੁਣ ਸਤਿਗੁਰਾਂ ਦੇ ਚਰਨਾਂ ਵਿੱਚ ਮਨਾ ਕੇ, ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਬੰਦੀ ਛੋੜ ਦਿਵਸ ਮਨਾ ਕੇ ਫੇਰ ਅਸੀਂ ਹੁਣ ਆਪਣੇ ਘਰਾਂ ਨੂੰ ਵਾਪਸ ਜਾਵਾਂਗੇ।
ਕਬ ਕਬ ਸਤਿਗੁਰ ਚੜੈ ਤੁਰੰਗ,
ਇਹਦਾ ਬਹੁਤ ਸਾਰੀ ਸੰਗਤ ਇੱਥੇ ਕੀਰਤਪੁਰ ਸਾਹਿਬ ਹੀ ਰਹਿ ਗਈ। ਇੱਧਰ ਮਹਾਰਾਜ ਛੇਵੇਂ ਪਾਤਸ਼ਾਹ ਕਦੇ ਕਦੇ ਜਦੋਂ ਮੇਰੇ ਸਾਹਿਬ ਜੀ ਦੇ ਮਨ ਦਾ ਫੁਰਨਾ ਹੁੰਦਾ, ਕਦੇ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਘੋੜੇ ਤੇ ਸਵਾਰ ਹੁੰਦੇ ਨੇ।
ਦੇਖੇ ਸਤਦਰਵ ਤੀਰ ਤਰੰਗ,
ਕਦੇ ਕਦੇ ਘੋੜੇ ਤੇ ਸਵਾਰ ਹੋ ਕੇ ਲਾਗੇ ਸਤਲੁਜ ਦਰਿਆ ਕੀਰਤਪੁਰ ਸਾਹਿਬ ਦੇ ਨੇੜਿਓ ਦਰਿਆ ਵਗਦਾ ਔਰ ਇਸ ਦਰਿਆ ਦਾ ਨਾਂ ਸਤਲੁਜ ਦਰਿਆ, ਇਹਨੂੰ ਸਤਦਰਵ ਵੀ ਕਹਿੰਦੇ ਨੇ। ਤੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਈ ਵਾਰ ਦਰਿਆ ਦੇ ਕੰਢੇ ਕੰਢੇ ਸੈਰ ਕਰਦੇ ਜਾਂਦੇ ਨੇ, ਘੋੜੇ ਤੇ ਸਵਾਰ ਹੋ ਕੇ ਦਰਿਆ ਦੇ ਕੰਢੇ ਕੰਢੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਰਦੇ ਹਨ।
ਮੰਦ ਮੰਦ ਹੈ ਸੈਲਨ ਤਰੈ, ਸੈਲ ਕ੍ਰਿਤ ਸੁੰਦਰ ਥਲ ਫੇਰੇ।
ਮੰਦ ਮੰਦ ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਰਸਤੇ ਚ ਚੱਲੇ ਜਾਂਦੇ ਨੇ ਔਰ ਸਤਲੁਜ ਦਰਿਆ ਦੇ ਕੰਢੇ ਕੰਢੇ ਮਹਾਰਾਜ ਜੀ ਜਾਂਦੇ ਹੋਏ ਦਰਿਆ ਵੇਖਦੇ ਜਾਂਦੇ ਨੇ, ਨਾਲੇ ਦਰਿਆ ਵਗਦਾ ਵੇਖਦੇ ਨੇ, ਨਾਲੇ ਸਤਿਗੁਰੂ ਜੀ ਦਰਿਆ ਦੇ ਕਿਨਾਰੇ ਤੇ ਸੈਰ ਕਰਦੇ ਹਨ।
ਅਲਪਿਉ ਤੰਗਨ ਥਲ ਕੋ ਹੀਰਾ,
ਨੇਤਰ ਤੁੰਗ ਦਾ ਲਿਗ ਲਾਗੇ ਪਹਾੜ ਹੈ, ਜਿਹਨੂੰ ਅੱਜ ਕੱਲ ਆਪਾਂ ਨੈਣਾ ਦੇਵੀ ਕਹਿੰਦੇ ਹਾਂ ਨਾ, ਇਹ ਨੇਤਰ ਤੁੰਗ ਦਾ ਟਿੱਲਾ ਹੈ। ਕਲਗੀਧਰ ਜੀ ਨੇ ਦਸਮ ਗ੍ਰੰਥ ਸਾਹਿਬ ਦੇ ਅੰਦਰ ਇਹਦਾ ਜ਼ਿਕਰ ਕਈ ਥਾਵਾਂ ਤੇ ਕੀਤਾ, ਨੇਤਰ ਤੁੰਗ ਕੇ ਚਰਨ ਤਾਰ ਸਤਦਰਵ ਤੀਰ ਤੁਰੰਗ, ਸ੍ਰੀ ਭਗਵਤ ਪੂਰਨ ਕੀਓ ਰਗਭਰ ਕਥਾ ਪ੍ਰਸੰਗ। ਜਿਹੜਾ ਮਹਾਰਾਜ ਜੀ ਨੇ ਦਸਮ ਗ੍ਰੰਥ ਸਾਹਿਬ ਦਾ ਬਹੁਤ ਸਾਰਾ ਜਿਹੜਾ ਹਿੱਸਾ ਲਿਖਿਆ ਉਹ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਨੈਣਾ ਦੇਵੀ ਦੇ ਟਿੱਲੇ ਦੇ ਥੱਲੇ, ਉੱਪਰ ਪਹਾੜ ਹੈ ਥੱਲੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਿਭੋਰ ਸਾਹਿਬ ਹੈ, ਇੱਥੇ ਮਹਾਰਾਜ ਜੀ ਨੇ ਚੌਪਈ ਸਾਹਿਬ ਦੀ ਬਾਣੀ ਜਿਹੜੀ ਆਪਾਂ ਪੜ੍ਹਦੇ ਹਾਂ ਨਾ, ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ, ਇਹ ਬਾਣੀ ਵੀ ਮਹਾਰਾਜ ਜੀ ਨੇ ਨੇਤਰ ਤੁੰਗ ਪਹਾੜ ਦੇ ਥੱਲੇ ਜੜ ਵਿੱਚ ਜਿੱਥੇ ਗੁਰਦੁਆਰਾ ਬਿਭੋਰ ਸਾਹਿਬ ਹੈ ਉੱਥੇ ਉਚਾਰਨ ਕੀਤੀ। ਉੱਥੇ ਬਹੁਤ ਸਾਰੀ ਬਾਣੀ ਮਹਾਰਾਜ ਜੀ ਨੇ ਲਿਖੀ, ਨਾਲ ਦਰਿਆ ਵਗਦਾ ਸਤਲੁਜ ਕਿਨਾਰੇ ਤੇ ਬਾਣੀ ਰਚੀ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਨੈਣਾ ਦੇਵੀ ਦੇ ਟਿੱਲੇ ਦੇ ਥੱਲੇ ਥੱਲੇ ਜਿਹੜੀ ਪਹਾੜ, ਕਿਉਂਕਿ ਉੱਪਰ ਪਹਾੜ ਹੈ ਥੱਲੇ ਮੈਦਾਨੀ ਇਲਾਕਾ ਹੈ, ਉਸ ਮੈਦਾਨੀ ਇਲਾਕੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਛੋਟੇ ਤੇ ਵੱਡੇ ਪਹਾੜਾਂ ਦੇ ਵਿੱਚ ਵਿਚਰਦੇ ਫਿਰਦੇ ਹਨ।
ਕਬਹੋਂ ਕੰਦਰਾ ਮੈਂ ਹੈ ਪ੍ਰੇਰਾ,
ਕਦੇ ਉੱਚੇ ਵੱਡੇ ਪਹਾੜਾਂ ਤੇ ਚੜ੍ਹਦੇ ਨੇ ਤੇ ਕਦੇ ਪਹਾੜਾਂ ਦੀਆਂ ਜਿਹੜੀਆਂ ਕੰਦਰਾਂ ਨੇ, ਜਿਹੜੀਆਂ ਗੁਫਾਵਾਂ ਜੀਆਂ ਬਣੀਆਂ ਹੁੰਦੀਆਂ, ਪਹਾੜਾਂ ਦੇ ਵਿੱਚ ਕੰਦਰਾ ਬਣੀ ਹੁੰਦੀ ਹੈ, ਉਸ ਕੰਦਰਾ ਦੇ ਵਿੱਚ ਮਹਾਰਾਜ ਜੀ ਘੋੜਾ ਪ੍ਰੇਰ ਕੇ ਲੈ ਜਾਂਦੇ ਹਨ।
ਕਹਿ ਪਾਨੇ ਕੋ ਸੰਗ ਚਿਡਾਵੈ,
ਸਤਿਗੁਰੂ ਜੀ ਭਾਈ ਭਾਨਾ ਜੀ ਜੋ ਬਾਬਾ ਬੁੱਢਾ ਸਾਹਿਬ ਦੇ ਸਾਹਿਬਜ਼ਾਦੇ ਨੇ, ਬਾਬਾ ਭਾਨਾ ਜੀ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਚੜ੍ਹ ਕੇ ਜਾਂਦੇ ਨੇ ਤੇ ਉਹਨਾਂ ਨੂੰ ਆਪਣੇ ਨਾਲ ਚੜਾ ਕੇ ਲੈ ਕੇ ਜਾਂਦੇ, ਉਹ ਵੀ ਇੱਕ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਨਾਲ ਜਾਂਦੇ ਹਨ।
ਚੜੈ ਜੋਧ ਆਨੰਦ ਉਪਜਾਵੈ,
ਜੋਧ ਰਾਏ ਕਾਂਗੜਪੁਰ ਤੋਂ ਆਇਆ ਹੋਇਆ ਉਚੇਚੇ ਤੌਰ ਤੇ ਸਤਿਗੁਰਾਂ ਦੇ ਦਰਸ਼ਨਾਂ ਨੂੰ, ਤੇ ਭਾਈ ਜੋਧ ਰਾਏ ਜੀ ਵੀ ਨਾਲ ਨਾਲ ਘੋੜੇ ਤੇ ਸਵਾਰ ਹੋ ਕੇ ਛੇਵੇਂ ਪਾਤਸ਼ਾਹ ਨਾਲ ਜਾਂਦੇ ਹਨ।
ਕਿਤ ਬੈਸੈ ਥਲ ਨੀਕੇ ਜਾਨ,
ਸਤਿਗੁਰੂ ਜੀ ਕਈ ਭਲੇ ਥਾਨ ਵੇਖ ਕੇ ਕਦੇ ਚਿੱਤੇ ਮਨ ਕਰਦਾ ਤੇ ਰਮਣੀਕ ਜਗ੍ਹਾ ਵੇਖ ਕੇ ਸਤਿਗੁਰੂ ਜੀ ਘੋੜੇ ਤੋਂ ਉਤਰ ਜਾਂਦੇ ਨੇ, ਔਰ ਘੋੜੇ ਤੋਂ ਉਤਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਥੱਲੇ ਬੈਠ ਜਾਂਦੇ ਆਸਣ ਲਾ ਕੇ। ਉੱਥੇ ਸੰਗਤ ਬੈਠ ਜਾਂਦੀ ਹੈ, ਸਿੱਖ ਬੈਠ ਜਾਂਦੇ ਨੇ ਕੀਰਤਪੁਰ ਸਾਹਿਬ ਦੇ ਨੇੜੇ ਤੇੜੇ। ਆਨੰਦਪੁਰ ਸਾਹਿਬ ਉਦੋਂ ਨਹੀਂ ਸੀ ਵਸਿਆ, ਉਸ ਪਾਸੇ ਵੀ ਛੇਵੇਂ ਪਾਤਸ਼ਾਹ ਵਿਚਰਦੇ ਰਹੇ ਨੇ। ਮਹਾਰਾਜ ਜੀ ਦੇ ਕਈ ਇਤਿਹਾਸਕ ਸਥਾਨ ਉੱਥੇ ਅੱਜ ਵੀ ਮੌਜੂਦ ਹਨ। ਤੋ ਇਸ ਪ੍ਰਕਾਰ ਨਾਲ ਜਿੱਥੇ ਕਿਤੇ ਕੋਈ ਚੰਗਾ ਥਾਂ ਵੇਖਦੇ ਮਹਾਰਾਜ ਜੀ ਉੱਥੇ ਬੈਠ ਕੇ ਸੰਗਤ ਦਾ ਦੀਵਾਨ ਸਜਾ ਲੈਂਦੇ ਨੇ।
ਲਗੈ ਸਭਨ ਕੋ ਤਾਂ ਦੀਵਾਨ,
ਉੱਥੇ ਸਾਰੀਆਂ ਸੰਗਤਾਂ ਦਾ ਦੀਵਾਨ ਸਜ ਜਾਂਦਾ ਹੈ। ਮਹਾਰਾਜ ਜੀ ਦੇ ਜਿੰਨੇ ਨਾਲ ਸਿੱਖ ਆਏ ਹੁੰਦੇ ਨੇ ਸੈਲ ਕਰਨ ਵਾਸਤੇ, ਉਹ ਸਾਰੇ ਸਤਿਗੁਰਾਂ ਦੇ ਭਰੇ ਦੀਵਾਨ ਚ ਬੈਠ ਜਾਂਦੇ ਨੇ।
ਬਿਧੀ ਚੰਦ ਬੋਕਾਰ ਸੰਭਾਰੇ,
ਭਾਈ ਸਾਹਿਬ ਭਾਈ ਬਿਧੀ ਚੰਦ ਜੀ ਇਹ ਗੁਰੂ ਘਰ ਦੀ ਇਹਨਾਂ ਨੇ ਬਹੁਤ ਸਾਰੀ ਜਿੰਮੇਵਾਰੀ ਜਿਹੜੀ ਹੈ ਉਹ ਭਾਈ ਬਿਧੀ ਚੰਦ ਜੀ ਨੇ ਸੰਭਾਲੀ ਹੋਈ।
ਗੁਰੂ ਸਦਨ ਕੀ ਠਾਨੈ ਸਾਰੇ,
ਗੁਰੂ ਘਰ ਦਾ ਜਿੰਨਾ ਕਾਰ ਵਿਹਾਰ ਹੈ, ਸੰਗਤਾਂ ਦਾ ਆਉਣਾ, ਉਹਨਾਂ ਦੇ ਲੰਗਰ ਦਾ ਪ੍ਰਬੰਧ ਕਰਨਾ, ਉਹਨਾਂ ਦੀ ਰਹਿਸ਼ ਦਾ ਪ੍ਰਬੰਧ ਕਰਨਾ, ਉਹ ਸਾਰੀਆਂ ਜਿੰਮੇਵਾਰੀਆਂ ਭਾਈ ਬਿਧੀ ਚੰਦ ਜੀ ਨੂੰ ਸੌਂਪੀਆਂ ਹੋਈਆਂ, ਕਿਉਂਕਿ ਬਾਬਾ ਗੁਰਦਿੱਤਾ ਜੀ ਪਹਿਲਾਂ ਇਹ ਸਾਰੀਆਂ ਡਿਊਟੀਆਂ ਸੰਭਾਲਦੇ ਸਨ। ਉਹਨਾਂ ਦੇ ਜਾਣ ਤੋਂ ਬਾਅਦ ਇਹ ਜਿੰਨੀਆਂ ਘਰ ਦੀਆਂ ਜਿੰਮੇਵਾਰੀਆਂ ਨੇ ਗੁਰੂ ਘਰ ਦੀਆਂ, ਉਹ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਸੰਭਾਲਦੇ ਹਨ। ਗੁਰੂ ਘਰ ਦੇ ਕਾਰ ਮੁਖਤਿਆਰ ਹੁਣ ਭਾਈ ਬਿਧੀ ਚੰਦ ਜੀ ਹਨ।
ਦਿਨ ਪ੍ਰਤ ਦੇ ਗੋਏ ਅਧਕਾਏ,
ਦਿਨ ਪ੍ਰਤੀ ਰੋਜ਼ ਹਜ਼ਾਰਾਂ ਲੋਕਾਂ ਵਾਸਤੇ ਲੰਗਰ ਤਿਆਰ ਹੋਣਾ, ਫਿਰ ਉਸ ਲੰਗਰ ਵਾਸਤੇ ਰਸਤਾਂ ਬਸਤਾਂ ਲਿਆਉਣੀਆਂ, ਲੰਗਰ ਪਕਾਉਣ ਦਾ ਪ੍ਰਬੰਧ ਕਰਨਾ, ਲੰਗਰ ਵਰਤਾਉਣ ਦਾ ਪ੍ਰਬੰਧ ਕਰਨਾ, ਬੜੀ ਵੱਡੀ ਜ਼ਿੰਮੇਵਾਰੀ ਹੈ। ਇਸ ਕਰਕੇ ਭਾਈ ਬਿਧੀ ਚੰਦ ਜੀ ਹੀ ਇਹ ਸਾਰੀ ਜ਼ਿੰਮੇਵਾਰੀ ਨਿਭਾਉਂਦੇ ਨੇ।
ਸਿੱਖ ਸੰਗਤ ਅਚਵੈ ਸਮਦਾਏ,
ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਆ ਕੇ ਲੰਗਰ ਛਕਦੀਆਂ ਹਨ।
ਆਵੇ ਜਾਏ ਸਮੋਹ
ਹਮੇਸ਼, ਰੋਜ਼ ਜੇ ਹਜ਼ਾਰ ਬੰਦਾ ਆਇਆ ਦਰਸ਼ਨ ਕਰਨ ਜਾ ਰਿਹਾ ਤੇ ਕਈ ਵਾਰੀ ਹਜ਼ਾਰ ਨਾਲੋਂ ਦੁੱਗਣੇ 2000 ਦਰਸ਼ਨਾਂ ਨੂੰ ਆ ਗਏ ਨੇ। ਏਦਾਂ ਸੰਗਤ ਦਾ ਆਉਣ ਜਾਣ ਦਾ ਜਿਹੜਾ ਮੇਲਾ ਸਿਲਸਿਲਾ ਹੈ ਉਹ ਚੱਲਦਾ ਰਹਿੰਦਾ। ਜਿੰਨੇ ਆਉਂਦੇ ਨੇ ਉਹਦੇ ਨਾਲੋਂ ਦੁੱਗਣੇ ਰੋਜ਼ ਹੀ ਆਉਂਦੇ ਨੇ, ਜੇ ਜਾਂਦੇ ਨੇ ਤੇ ਦੁੱਗਣੇ ਓਨੇ ਆ ਜਾਂਦੇ ਹਨ।
ਤ੍ਰਿਪਤੈ ਭੋਜਨ ਦੇ ਗਏ ਅਸ਼ੇਸ਼,
ਸਾਰਿਆਂ ਨੂੰ ਪੇਟ ਭਰ ਕੇ ਗੁਰੂ ਕੇ ਲੰਗਰਾਂ ਚ ਭੋਜਨ ਮਿਲਦਾ ਹੈ। ਇਹ ਨੀ ਵੀ ਕਿਸੇ ਨੂੰ ਇੱਕ ਵਾਰੀ ਦੇ ਕੇ ਕਹਿੰਦੇ ਬਸ, ਕਹਿੰਦੇ ਜਿੰਨਾ ਕਿਸੇ ਨੇ ਛਕਣਾ, ਰੱਜ ਕੇ ਤ੍ਰਿਪਤ ਹੋ ਕੇ ਗੁਰੂ ਕੇ ਲੰਗਰਾਂ ਵਿੱਚੋਂ ਲੰਗਰ ਛਕਦੇ ਨੇ ਸਿੱਖ।
ਨਾਨਾ ਭਾਂਤ ਬਣੈ ਰਸ ਸਵਾਦ,
ਲੰਗਰ ਵੀ ਖਾਨਾ ਪੂਰਤੀ ਨਹੀਂ ਹੁੰਦੀ ਕਿ ਨਾਲ ਲੱਗੀ ਹੋਈ ਦਾਲ ਤੇ ਸੜੇ ਪ੍ਰਸ਼ਾਦੇ ਨਹੀਂ ਸਨ ਹੁੰਦੇ, ਜਿਵੇਂ ਅੱਜ ਕੱਲ ਲੰਗਰਾਂ ਵਿੱਚ ਅਧਿਕ ਦਾ ਵਰਤਾਰਾ ਇਸ ਤਰ੍ਹਾਂ ਦਾ ਵੀ ਫਾਰਮੈਲਿਟੀ ਜੀ ਪੂਰੀ ਕਰਦੇ ਨੇ ਤੇ ਲੋਕ ਵੀ ਭਾਵਨਾ ਦੇ ਨਾਲ ਵੀ ਚਲੋ ਗੁਰੂ ਕਾ ਪ੍ਰਸ਼ਾਦ ਹੈ ਉਹ ਭਾਵਨਾ ਨਾਲ ਛਕ ਲੈਂਦੇ ਨੇ। ਪਰ ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਲੰਗਰ ਤਿਆਰ ਹੁੰਦਾ, ਭਾਂਤ ਭਾਂਤ ਦੇ ਲੰਗਰ ਪੱਕਿਆ ਕਰਦੇ ਸੀ, ਨਾਨਾ ਪ੍ਰਕਾਰ ਦੀਆਂ ਸਬਜ਼ੀਆਂ ਬਣਨੀਆਂ, ਖੀਰ ਬਣਨੀ, ਕੜਾਹ ਬਣਨਾ, ਉਹਦੇ ਤੋਂ ਇਲਾਵਾ ਹੋਰ ਵੀ ਅਨੇਕਾਂ ਪ੍ਰਕਾਰ ਦੇ ਪਦਾਰਥ ਗੁਰੂ ਕੇ ਲੰਗਰਾਂ ਵਿੱਚ ਵਰਤਣੇ। ਤੋ ਖਾਲਸਾ ਜੀ ਇਸ ਪ੍ਰਕਾਰ ਦੇ ਨਾਲ, ਇਹ ਵੀ ਖਾਲਸਾ ਜੀ ਇੱਕ ਕਰਮ ਪ੍ਰਚਾਰ ਹੈ। ਅੱਜ ਵੀ ਜੇ ਤੁਸੀਂ ਬਹੁਤੀ ਸੰਗਤ ਨੂੰ ਗੁਰੂ ਘਰ ਨਾਲ ਜੋੜਨਾ ਹੋਵੇ ਤੇ ਲੰਗਰ ਦਾ ਪ੍ਰਬੰਧ ਵਧੀਆ ਹੋਵੇ ਤੇ ਸੰਗਤ ਬਦੋ ਬਦੀ ਆਪਣੇ ਆਪ ਵੀ ਜੇ ਵਧੀਆ ਲੰਗਰ ਮਿਲਦਾ ਤੇ ਛਕਣ ਵਾਸਤੇ ਆ ਜਾਂਦੇ ਨੇ। ਪੌਂਟਾ ਸਾਹਿਬ ਓਨੀ ਸੰਗਤ ਨਹੀਂ ਜਾਂਦੀ ਜਿੰਨੀ ਕਿਰਪਾਲ ਸ਼ਿਲਾ ਤੇ ਮਹੰਤ ਕਿਰਪਾਲ ਦਾਸ ਜੀ ਦੇ ਸਥਾਨ ਤੇ ਸੰਗਤ ਜ਼ਿਆਦਾ ਜਾਂਦੀ। ਪੌਂਟਾ ਸਾਹਿਬ ਤਾਂ ਮੱਥਾ ਟੇਕਣਾ ਹੀ ਹੈ ਪਰ ਦੌੜੇ ਸਿੱਧਾ ਮੂੰਹ ਉੱਧਰ ਨੂੰ ਕਰਕੇ ਜਾਂਦੇ ਨੇ। ਕਿਉਂ ਜਾਂਦੇ ਨੇ? ਹੁਣ ਬਾਬੇ ਮਹੰਤ ਕਿਰਪਾਲ ਦਾਸ ਦੇ ਪੂੜੀਆਂ ਵੀ ਵਰਤ ਰਹੀਆਂ ਨੇ, ਉੱਥੇ ਪ੍ਰਸ਼ਾਦੇ ਵੀ ਵਰਤ ਰਹੇ ਨੇ, ਉੱਥੇ ਕੜੀ ਚੋਲ ਵੀ ਵਰਤ ਰਹੇ ਨੇ, ਉੱਥੇ ਵਧੀਆ ਸ਼ੱਕਰ ਘਿਓ ਵੀ ਵਰਤ ਰਿਹਾ। ਉਹ ਲੰਗਰ ਕਰਕੇ ਹੀ ਜਾਂਦੇ ਬਹੁਤੇ ਲੋਕ ਉੱਥੇ, ਕਿਉਂਕਿ ਲੰਗਰ ਵੀ ਇੱਕ ਜੋੜਨ ਦਾ ਸਿਲਸਿਲਾ ਹੈ, ਇਹ ਵੀ ਇੱਕ ਪ੍ਰਕਾਰ ਦਾ ਬੜਾ ਵਧੀਆ ਤਰੀਕਾ ਜੁਗਤੀ ਹੈ ਜਿਹਦੇ ਨਾਲ ਸੰਗਤ ਨੂੰ ਜੋੜਿਆ ਜਾ ਸਕਦਾ। ਉਚੇਚੇ ਤੌਰ ਤੇ ਅੱਜ ਕੱਲ੍ਹ ਇਸ਼ਤਿਹਾਰ ਛਾਪੇ ਜਾਂਦੇ ਨੇ ਦੀਵਾਨਾ ਸਮਾਗਮਾਂ ਦੇ, ਤੇ ਥੱਲੇ ਲਿਖਿਆ ਜਾਂਦਾ ਵੀ ਦੇਸੀ ਘਿਓ ਦੀਆਂ ਜਲੇਬੀਆਂ ਵਰਤਣਗੀਆਂ। ਹੁਣ ਉਦਾਂ ਭਾਵੇਂ ਕੋਈ ਆਵੇ ਨਾ ਆਵੇ, ਕੀਰਤਨ ਕਥਾ ਸੁਣ, ਜਲੇਬੀਆਂ ਪੜ੍ਹ ਕੇ ਜ਼ਰੂਰ ਆਉਣਗੇ, ਕਿਉਂਕਿ ਇਹ ਵੀ ਜੋੜਨ ਦਾ ਤਰੀਕਾ ਵੀ ਚਲੋ ਆਉਣਗੇ, ਕਿਸੇ ਬਹਾਨੇ ਆਉਣਗੇ ਤਾਂ ਸਹੀ ਨਾ, ਆਉਣਗੇ। ਕੋਈ ਕੰਨ 'ਚ ਗੁਰਬਾਣੀ ਦੀ ਪੰਗਤੀ ਪਏਗੀ ਉਹਨਾਂ ਦੇ ਆਇਆਂ ਦੇ, ਕੋਈ ਸ਼ਬਦ ਕੰਨ 'ਚ ਪਏਗਾ, ਹੋ ਸਕਦਾ ਉਹਨੇ ਨਾਲ ਹੀ ਕਿਤੇ ਉਹਨਾਂ ਦਾ ਛੁਟਕਾਰਾ ਹੋ ਜਾਏ। ਇਸ ਕਰਕੇ ਵਧੀਆ ਲੰਗਰ ਦਾ ਪ੍ਰਬੰਧ ਗੁਰੂ ਘਰ ਵਿੱਚ ਉਸ ਸਮੇਂ ਵੀ ਕੀਤਾ ਜਾਂਦਾ ਸੀ, ਤੇ ਆਤਮਕ ਭੋਜਨ ਵੀ ਮਿਲਦਾ ਹੈ, ਸ਼ਬਦ ਦਾ ਇੱਕ ਭੋਜਨ ਲੰਗਰ ਵਰਤ ਰਿਹਾ, ਤੇ ਦੂਜੇ ਪਾਸੇ ਸਰੀਰ ਨੂੰ ਤ੍ਰਿਪਤ ਕਰਨ ਵਾਸਤੇ ਸਰੀਰਕ ਭੋਜਨ ਵੀ ਵਰਤਦਾ ਹੈ। ਨਾਨਾ ਪ੍ਰਕਾਰ ਦੇ ਬਿੰਜਨਾਦ, ਨਾਨਾ ਪ੍ਰਕਾਰ ਦੇ ਭੋਜਨ ਤੇ ਰਸਾਂ ਦੇ ਸਹਿਤ ਭੋਜਨ ਪੱਕ ਕੇ ਤਿਆਰ ਹੁੰਦੇ ਨੇ।
ਮਿਲੇ ਸੰਤ ਸਿੱਖ ਪਨ ਸੰਵਾਦ,
ਲੰਗਰ ਛੱਕ ਕੇ ਫਿਰ ਇਹ ਨੀ ਵੀ ਨਾਲੋ ਨਾਲ ਟੁਰਦੇ ਬਣਦੇ ਨੇ ਸਿੱਖ, ਕਹਿੰਦੇ ਫਿਰ ਭੋਜਨ ਆਦਿਕ ਛਕਣ ਤੋਂ ਬਾਅਦ ਫਿਰ ਸੰਗਤ ਟੋਲੀਆਂ ਲਾ ਕੇ ਬਹਿ ਜਾਂਦੇ ਨੇ, ਕਿਤੇ 5-7 ਸਿੱਖ ਬੈਠੇ, ਕਿਸੇ 10, ਕਿਤੇ 20, ਤੇ ਬਹਿ ਕੇ ਫਿਰ ਉਹ ਸੰਵਾਦ ਕਰਦੇ ਨੇ। ਸੰਵਾਦ ਐਸਾ ਨਹੀਂ ਕਿ ਜਿਹਦੇ ਚ ਬਹਿਸਬਾਜੀ ਹੋਵੇ, ਸੰਵਾਦ ਐਸਾ ਕਰਦੇ ਨੇ ਜਿਹਦੇ ਚ ਹਰੀ ਚਰਚਾ ਹੈ, ਪਰਮਾਤਮਾ ਦੀ ਭਗਤੀ ਦੀ ਗੱਲ, ਨਿਰੰਕਾਰ ਦੀ ਗੱਲ, ਆਤਮਾ ਦੇ ਕਲਿਆਣ ਦੀ ਗੱਲ, ਮੁਕਤੀ ਦੀ ਗੱਲ, ਵਿਕਾਰਾਂ ਤੋਂ ਮੁਕਤ ਹੋਣ ਦੀ ਗੱਲ, ਸਾਧਨਾ ਦੀ ਗੱਲ, ਏਦਾਂ ਸਾਰੇ ਇਕੱਠੇ ਹੋ ਕੇ ਫਿਰ ਭਗਤੀ ਦਾ ਸੰਵਾਦ ਕਰਦੇ ਨੇ।
ਸਤਿਗੁਰ ਸਭਾ ਲਗਾਵੇ ਜਬ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਭਾ ਸਜਾਉਂਦੇ ਨੇ, ਮਹਾਰਾਜ 6ਵੇਂ ਪਾਤਸ਼ਾਹ ਜੀ ਜਿਸ ਵੇਲੇ ਦੀਵਾਨ ਸਜਾਉਂਦੇ ਹਨ,
ਦਰਸੈ ਲਗੋ ਦੀਰਘ ਮਿਲ ਸਭ,
ਵੱਡੇ ਛੋਟੇ ਜਿੰਨੇ ਵੀ ਸਿੱਖ ਨੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਹੱਥ ਜੋੜ ਗੁਰਮੁਖ ਤੇ ਬੈਨ,
ਹੱਥ ਜੋੜ ਕੇ ਸਤਿਗੁਰੂ 6ਵੇਂ ਪਾਤਸ਼ਾਹ ਦੇ ਮੁਖੋਂ ਬਚਨ ਸੁਣਦੇ ਨੇ ਸਿੱਖ। ਜਦੋਂ ਦੀਵਾਨ ਚ ਸੰਗਤ ਆਉਂਦੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਵੀ ਉਪਦੇਸ਼ ਦਿੰਦੇ ਨੇ, ਤੇ ਬੜੇ ਪਿਆਰ ਨਾਲ ਸਤਿਕਾਰ ਨਾਲ ਸੰਗਤ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਮੁਖੋਂ ਬਚਨ ਸੁਣਦੇ ਹਨ।
ਸੁਣੇ ਭਗਤ ਆਤਮ ਰਸ ਐਨ,
ਔਰ ਬੜੇ ਪਿਆਰ ਨਾਲ ਭਗਤੀ ਦਾ ਰਸ ਲੈਂਦਿਆਂ, ਭਗਤੀ ਤੇ ਆਤਮ ਰਸ ਦਾ ਆਨੰਦ ਲੈਂਦਿਆਂ ਮਹਾਰਾਜ 6ਵੇਂ ਪਾਤਸ਼ਾਹ ਦੇ ਬਚਨ ਸੁਣਦੇ ਹਨ।
ਗੁਰਮਤ ਕੋ ਪ੍ਰਾਪਤ ਗਨ ਹੋਏ,
ਇਦਾਂ ਗੁਰੂ ਕੇ ਬਚਨ ਸੁਣਦਿਆਂ ਬੜੇ ਸਿੱਖ ਗੁਰਮਤ ਨੂੰ ਪ੍ਰਾਪਤ ਹੋ ਗਏ ਨੇ, ਬੜਿਆਂ ਨੂੰ ਗੁਰੂ ਕੀ ਮਤ ਪ੍ਰਾਪਤ ਹੋ ਗਈ ਹੈ।
ਮਨ ਬਾਂਚਿਤ ਪੂਰੇ ਸਭ ਕੋਈ,
ਸਭ ਦੀਆਂ ਮਨੋ ਕਾਮਨਾਵਾਂ ਸਤਿਗੁਰਾਂ ਦੇ ਦਰੋਂ ਘਰੋਂ ਪੂਰੀਆਂ ਹੁੰਦੀਆਂ, ਸਭ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ।
ਦੀਪ ਮਾਲ ਦਿਨ ਨੇੜੇ ਆਨ,
ਜੀ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਦੀਪ ਮਾਲਾ ਦਾ ਦਿਨ, ਬੰਦੀ ਛੋੜ ਦਿਵਸ ਦਿਨ ਨੇੜੇ ਆ ਗਿਆ।
ਮੇਲਾ ਆਮਨ ਲੱਗਿਓ ਮਾਨ,
ਕਹਿੰਦੇ ਬੜਾ ਵੱਡਾ ਮੇਲਾ ਸੰਗਤ ਦਾ ਜੋੜ ਮੇਲਾ ਹੁੰਦਾ ਦੀਵਾਲੀ ਦਾ, ਤੇ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਦੀਪ ਮਾਲਾ ਦੇ ਜੋੜ ਮੇਲੇ ਤੇ ਇਕੱਠੇ ਹੋ ਕੇ ਆਏ ਨੇ।
ਸਫਲ ਜਨਮ ਨਿਜ ਕਰਬੇ ਲਈ ਉਪਾਇਨ ਤਜੇ ਨਕੇਤ,
ਆਪਣਾ ਜਨਮ ਸਫਲਾ ਕਰਨ ਵਾਸਤੇ ਗੁਰੂ ਕੇ ਸਿੱਖ ਪਿਟਾਵਾਂ ਲੈ ਕੇ ਆਏ ਨੇ, ਕੋਈ ਕੱਪੜੇ ਲੈ ਕੇ ਆਇਆ, ਕੋਈ ਧਨ ਲੈ ਕੇ ਆਇਆ, ਕੋਈ ਫਲ ਲੈ ਕੇ ਆਇਆ, ਕੋਈ ਮੇਵੇ ਲੈ ਕੇ ਆਇਆ, ਕੋਈ ਘੋੜੇ ਲੈ ਕੇ ਆਇਆ, ਕੋਈ ਸ਼ਸਤਰ ਲੈ ਕੇ ਆਇਆ, ਕੋਈ ਕਿਰਪਾਨ, ਕੋਈ ਬੰਦੂਕ, ਕੋਈ ਢਾਲ, ਕਹਿੰਦੇ ਏਦਾਂ ਆਪਣਾ ਜਨਮ ਸਫਲਿਆ ਕਰਨ ਵਾਸਤੇ ਸਿੱਖ ਵੱਖੋ ਵੱਖਰੀਆਂ ਪਿਟਾਵਾਂ ਲੈ ਕੇ ਆਏ ਹਨ।
ਬਹੁ ਦਿਨ ਕੀ ਸੰਚੀ ਗੁਰਕਾਰ, ਕੀਤਕਲੇ ਪਹੁੰਚੇ ਦਰਬਾਰ,
ਗੁਰੂ ਕੇ ਸਿੱਖਾਂ ਨੇ ਬਹੁਤ ਦਿਨਾਂ ਦੀ ਜਿਹੜੀ ਦਸਵੰਧ ਦੀ ਮਾਇਆ ਇਕੱਠੀ ਕਰਕੇ, ਕਈ ਸਿੱਖ ਸਾਲ ਬਾਅਦ ਆਉਂਦੇ ਸਨ ਦੀਪ ਮਾਲਾ ਵਾਲੇ ਦਿਨ ਹੀ, ਫਿਰ ਉਹ ਸਾਰੇ ਸਾਲ ਦੀ ਮਾਇਆ ਇਕੱਠੀ ਕਰਦੇ ਰਹਿੰਦੇ ਸੀ ਦਸਵੰਧ ਦੀ। ਅੱਜ ਕੱਲ ਤਾਂ ਦਸਵੰਧ ਪ੍ਰਥਾ ਬਹੁਤ ਘੱਟ ਗਈ ਹੈ ਸਿੱਖਾਂ ਵਿੱਚ, ਤੇ ਕਹਿੰਦੇ ਜੀ ਪੈਸੇ ਹੀ ਨਹੀਂ ਹੁੰਦੇ ਇੰਨੇ ਵੀ ਦਸਵੰਧ ਕੱਢੀਏ, ਇਦਾਂ ਦੀ ਬਿਰਤੀ ਬਣ ਚੁੱਕੀ। ਪੁਰਾਣੇ ਸਿੱਖ ਜੇ 1000 ਰੁਪਈਆ ਕਮਾਉਂਦੇ ਤੇ ਉਹਦੇ ਵਿੱਚੋਂ 100 ਰੁਪਈਆ ਦਸਵਾਂ ਹਿੱਸਾ ਮਹਾਰਾਜ ਜੀ ਦੇ ਚਰਨਾਂ ਵਿੱਚ ਜ਼ਰੂਰ ਪੇਟ ਕਰਦੇ। ਦਸਵਾਂ ਹਿੱਸਾ ਸਤਿਗੁਰਾਂ ਦਾ, 9 ਹਿੱਸੇ ਆਪਣੇ। ਉਹਦੇ ਨਾਲ ਫਿਰ ਬਰਕਤ ਵੀ ਪੈਂਦੀ ਸੀ। ਹੁਣ ਅੱਜ ਕੱਲ੍ਹ ਸਾਰਿਆਂ ਨੂੰ ਇੱਦਾਂ ਹੀ ਕਹਿੰਦਿਆਂ ਸੁਣੀਦਾ, ਕਹਿੰਦੇ ਜੀ ਬਰਕਤ ਨਹੀਂ ਪੈਂਦੀ, ਮਾਇਆ ਤਾਂ ਬੜੀ ਆਉਂਦੀ ਹੈ, ਬਰਕਤ ਨਹੀਂ ਪੈਂਦੀ। ਬਰਕਤ ਪੈਣੀ ਕਿਵੇਂ ਹੈ ਜੇ ਦਸਵੰਧ ਨਹੀਂ ਕੱਢਦੇ? ਦਸਵਾਂ ਹਿੱਸਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੈ, ਉਹ ਹਰ ਇੱਕ ਸਿੱਖ ਨੇ ਗਿਣ ਕੇ ਕੱਢਣਾ। ਉਸ ਸਮੇਂ ਹੁਣ ਜਿੰਨੀ ਮਾਇਆ ਦਸਵੰਧ ਦੀ ਇਕੱਠੀ ਕਰਨੀ ਸਿੱਖਾਂ ਨੇ, 1-1 ਰੁਪਈਆ, ਤੇ 1-1 ਰੁਪਈਆ ਇਕੱਠਾ ਕਰਦਿਆਂ ਕਰਦਿਆਂ ਕਿਸੇ ਕੋਲ 1000 ਰੁਪਈਆ ਹੋਣਾ ਇਕੱਠਾ। ਹੁਣ ਆਮਦਨ ਮੁਤਾਬਕ ਜਿੰਨਾ ਮੁਨਾਫਾ ਉਹਦੇ ਵਿੱਚੋਂ ਦਸਵੰਧ ਕੱਢਦੇ ਨੇ, ਕਿਸੇ ਕੋਲ 2000, ਕਿਸੇ ਕੋਲ 4, ਜਿਵੇਂ ਜਿਵੇਂ ਕਿਸੇ ਕੋਲ ਵਾਧਾ ਹੁੰਦਾ, ਉਹ ਫਿਰ ਸਾਰੀ ਮਾਇਆ ਇਕੱਠੀ ਕਰਕੇ ਸੰਚੀ ਹੋਈ ਲਿਆਂਦੀ, ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਭੇਟ ਕਰਦੇ ਨੇ।
ਗਾਵਤ ਸੁਨਤ ਸਿੱਖ ਗੁਰਬਾਨੇ, ਮਗ ਮੈਂ ਚਲਤ ਬਿਕਾਰਨ ਆਨੇ।
ਗੁਰੂ ਕੇ ਸਿੱਖ ਜਦੋਂ ਆਉਂਦੇ ਨੇ, ਆਉਂਦਿਆਂ ਵੀ ਬਾਣੀ ਪੜ੍ਹਦੇ ਆਉਂਦੇ ਨੇ, ਤੇ ਜਦੋਂ ਜਾਂਦੇ ਨੇ ਜਾਂਦਿਆਂ ਵੀ ਬਾਣੀ ਪੜ੍ਹਦੇ ਜਾਂਦੇ ਨੇ, ਆਉਂਦਿਆਂ ਜਾਂਦਿਆਂ ਰਸਤੇ ਵਿੱਚ ਵੀ ਗੁਰਬਾਣੀ ਪੜ੍ਹਦੇ ਨੇ। ਔਰ ਖਾਲਸਾ ਜੀ, ਐਸੀ ਬਾਣੀ ਜਿਸ ਬਾਣੀ ਨੂੰ ਪੜ੍ਹ ਕੇ, ਜਿਸ ਬਾਣੀ ਨੂੰ ਸੁਣ ਕੇ ਮਨ ਦੇ ਜਿੰਨੇ ਵਿਕਾਰ ਨੇ ਸਾਰੇ ਵਿਕਾਰ ਦਗਦ ਹੋ ਜਾਂਦੇ ਨੇ, ਸਾਰੇ ਵਿਕਾਰਾਂ ਦਾ ਨਾਸ ਹੋ ਜਾਂਦਾ।
ਚੌਂ ਦਿਸ਼ਤੇ ਉਮੜੇ ਨਰ ਨਾਰੇ,
4 ਦਿਸ਼ਾਵਾਂ ਤੋਂ ਨਰ ਨਾਰੀਆਂ ਉਮੜ ਉਮੜ ਕੇ ਆ ਰਹੇ ਨੇ ਦੀਪਮਾਲਾ ਦੇ ਜੋੜ ਮੇਲੇ ਤੇ।
ਚੱਲ ਪਹੁੰਚੇ ਕਾਬਲ ਕੰਧਾਰੇ,
ਕਾਬਲ ਤੋਂ ਆਈ ਆ ਸੰਗਤ, ਕੰਧਾਰ ਤੋਂ ਸੰਗਤ ਚੱਲ ਕੇ ਆਈ ਆ ਕਾਬਲ ਨੂੰ। ਕਿਸੇ ਸਮੇਂ ਮਹਾਰਾਜ ਜੀ ਨੇ ਵਰ ਦਿੱਤਾ ਸੀ, ਸਿੱਖੀ ਦਾ ਕੋਠਾ ਹੈ ਕਾਬਲ, ਤੇ ਕਾਬਲ ਵਿੱਚ ਬਹੁਤ ਸੰਗਤ ਸੀ ਮਹਾਰਾਜ ਜੀ ਦੀ। ਅੱਜ ਵੀ ਕਾਬਲੀ ਸਿੱਖ ਜਿਹੜੇ ਵੰਡ ਦੇ ਦੌਰਾਨ ਇੱਥੇ ਆਏ ਨੇ, ਅੱਜ ਵੀ ਉਹ ਬੜੀ ਭਾਵਨਾ ਨਾਲ ਗੁਰੂ ਘਰ ਦੀ ਸੇਵਾ ਕਰਦੇ ਕਾਬਲੀ ਸਿੱਖ। ਕਾਬਲ ਤੋਂ, ਕੰਧਾਰ ਤੋਂ ਸਿੱਖ ਚੱਲ ਕੇ ਆਏ ਹਨ।
ਖੁਰਾਸਾਨ ਯਾਰ ਬਲਕ ਬੁਖਾਰਾ,
ਖੁਰਾਸਾਨ ਦੇ ਇਲਾਕੇ ਤੋਂ ਬਲਕ ਬੁਖਾਰੇ ਦੀਆਂ ਸੰਗਤਾਂ ਆਈਆਂ ਹਨ।
ਧਨੀ ਕੇਪ ਪਿਸ਼ੋਰ ਉਦਾਰਾ,
ਧਨੀ ਕੇਪ ਪਿਸ਼ੌਰ ਜਿਹਨੂੰ ਪਿਸ਼ਾਵਰ ਕਹਿੰਦੇ ਨੇ, ਪਿਸ਼ਾਵਰ ਦੇ ਇਲਾਕੇ ਦੇ ਸਿੱਖ, ਇਹ ਵੀ ਬੜੀ ਭਾਵਨਾ ਨਾਲ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਏ ਹਨ।
ਪੁਰ ਮੁਲਤਾਨ ਆਦਿ ਕਸ਼ਮੀਰ,
ਮੁਲਤਾਨ ਦੇ ਰਹਿਣ ਵਾਲੇ ਸਿੱਖ, ਫਿਰ ਕਸ਼ਮੀਰ ਦੇ ਰਹਿਣ ਵਾਲੇ ਸਿੱਖ, ਕਸ਼ਮੀਰੀਏ ਸਿੱਖ ਆਏ ਨੇ।
ਸਭ ਦੇਸ਼ਾਂ ਤੇ ਆਏ ਬਹੀਰ,
ਸਾਰਿਆਂ ਦੇਸ਼ਾਂ ਤੋਂ ਬਹੀਰਾਂ ਦੇ ਬਹੀਰ ਘੱਤ ਕੇ ਸੰਗਤਾਂ ਆਈਆਂ ਹਨ।
ਟੱਠਾ ਪੱਖਰਪੁਰ ਗੁਜਰਾਤ,
ਟੱਠਾ ਪੱਖਰ ਗੁਜਰਾਤ ਇਹ ਜਿਹੜੇ ਇਲਾਕੇ ਨੇ, ਇਥੋਂ ਵੀ ਸੰਗਤ ਆਈ ਹੈ।
ਦੱਖਣ ਪੂਰਬ ਜਸੇ ਅਵਦਾਤ,
ਦੱਖਣ ਦਿਸ਼ਾ ਤੋਂ ਜਗਨਨਾਥਪੁਰੀ ਤੋਂ ਉੜੀਸਾ ਦੇ ਇਲਾਕੇ ਤੋਂ ਸੰਗਤਾਂ ਆਈਆਂ ਹਨ। ਪੂਰਬ ਦੇ ਇਲਾਕੇ ਤੋਂ ਆ ਬਿਹਾਰ ਦੇ ਇਲਾਕੇ ਵਿੱਚੋਂ, ਬੰਗਾਲ ਦੇ ਇਲਾਕੇ ਚੋਂ ਸੰਗਤਾਂ ਚੱਲ ਕੇ ਆਈਆਂ। ਹਰ ਜਗ੍ਹਾ ਤੇ ਸਤਿਗੁਰੂ ਜੀ ਦੇ ਘਰ ਦਾ ਜਸ ਪ੍ਰਗਟ ਹੈ।
ਕਹਿ ਲੱਗ ਗਿਨੀਏ ਦੇਸ਼ ਵਿਦੇਸ਼, ਸੰਗਤ ਪਹੁੰਚੀ ਆਏ ਵਿਸ਼ੇਸ਼,
ਇਥੋਂ ਤੱਕ ਗਿਣੀਏ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਪਹੁੰਚੀਆਂ। ਕਲਗੀਧਰ ਨੇ ਤਾਂ ਹੀ ਲਿਖਿਆ, ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ ਹੈ, ਰੋਹ ਕੇ ਰੋਹੇਲੇ, ਮਾਗ ਦੇਸ਼ ਕੇ ਮਘੇਲੇ, ਬੀਰ ਬੰਗ ਸੀ ਬੁੰਦੇਲੇ, ਪਾਪ ਪੁੰਜ ਕੋ ਮਲਤ ਹੈ, ਗੋਖਾ ਗੋ ਨ ਗਾਵੈ, ਚੀਨ ਮਚੀਨ ਕੇ ਸੀਸ ਨਿਆਵੈ, ਤਿੱਬਤੀ ਧਿਆਵੈ, ਦੁੱਖ ਦੇਹ ਕੋ ਦਲਤ ਹੈ, ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਸਾਰੇ ਆਏ ਨੇ, ਬੰਗ ਦੇ ਬੰਗਾਲੀ ਆਏ ਨੇ, ਦਿੱਲੀ ਦੇ ਦਿਲਵਾਲੀ ਆਏ ਨੇ, ਚੀਨ ਦੇ ਚੀਨੇ ਮਚੀਨੇ ਆਏ ਨੇ, ਸਭ ਆਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ।
ਦੀਪ ਮਾਲਕੋ ਦਿਨ ਜਬ ਆਇਓ,
ਦੀਪ ਮਾਲਾ ਦਾ ਦਿਨ ਚੱਲ ਕੇ ਆਇਆ,
ਕਹਿ ਸਤਿਗੁਰ ਬੜ ਫਰਸ਼ ਕਰਾਇਓ,
ਹੁਕਮ ਕਰਕੇ ਸਤਿਗੁਰਾਂ ਨੇ ਬਚਨ ਕਿਹਾ, ਵੱਡਾ ਦੀਵਾਨ ਸਜਾਓ, ਤਾਂ ਜੋ ਸਾਰੀ ਸੰਗਤ ਵਿੱਚ ਬੈਠ ਸਕੇ। ਬੜੇ ਸੋਹਣੇ ਫਰਸ਼ ਗਲੀਚੇ ਦੂਰ ਦੂਰ ਤੱਕ ਵਿਛਾਏ ਨੇ।
ਨਿਕਸ ਵੈਰ ਗੁਰ ਸਭਾ ਲਗਾਏ,
ਬਾਹਰ ਆ ਕੇ ਆਪਣਿਆਂ ਮਹਿਲਾਂ ਚ ਸਤਿਗੁਰਾਂ ਨੇ ਦੀਵਾਨ ਸਜਾਇਆ, ਸੋਹਣੀ ਸਭਾ ਸਜਾਈ ਹੈ।
ਚਵਰ ਟੁਰਤ ਚਾਰੋ ਚਪਲਾਏ,
ਬੜਾ ਸੋਹਣਾ ਚਵਰ ਚਵਰ ਬਰਦਾਰ ਮਹਾਰਾਜ ਜੀ ਦੇ ਸੀਸ ਤੇ ਝੁਲਾ ਰਿਹਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਤੇ ਚਵਰ ਝੁਲਾਇਆ ਜਾ ਰਿਹਾ।
ਰਾਤ ਸਮੇਤ ਜੋਧ ਅਵਨੀਪ,
ਦਰਬਾਰ ਸਜ ਗਿਆ, ਸੰਗਤਾਂ ਆਉਣ ਲੱਗ ਪਈਆਂ। ਜੋਧ ਰਾਏ ਆਇਆ ਆਪਣੇ ਭਰਾ ਸਲੇਮ ਸ਼ਾਹ ਦੇ ਨਾਲ, ਜੋਧ ਰਾਏ ਗੁਰੂ ਦਰਬਾਰ ਚ ਆਇਆ ਹੈ।
ਬੈਠੇ ਬੰਦਨ ਠਾਨ ਸਮੀਪ,
ਮੱਥਾ ਟੇਕ ਕੇ ਸਤਿਗੁਰਾਂ ਦੇ ਚਰਨਾਂ ਵਿਚ ਭਾਈ ਜੋਧ ਰਾਏ ਆਪਣੇ ਭਰਾ ਸਮੇਤ ਗੁਰੂ ਚਰਨਾਂ ਚ ਬੈਠਾ ਹੈ।
ਕੰਚਨ ਦੰਡ ਧਾਰ ਤੈ ਖਰੇ,
ਕਹਿੰਦੇ ਸੋਨੇ ਦੇ ਡੰਡੇ ਫੜੇ ਚੋਬਦਾਰ ਮਹਾਰਾਜ ਜੀ ਦੇ ਸਾਹਮਣੇ ਖੜੇ ਹਨ।
ਭਾਟ ਨਕੀਬ ਗੁਰੂ ਜਸ ਕਰੇ,
ਨਕੀਬ ਗੁਰੂ ਸਾਹਿਬ ਦਾ ਜਸ ਕਰ ਰਹੇ, ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਗਾਇਨ ਕਰ ਰਹੇ ਨੇ। ਭੱਟਾਂ ਦੀ ਰਸਨਾ ਤੇ ਇਹੀ ਵਚਨ ਹੈ, ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ ਦੇ ਲਫ਼ਜ਼ ਉਪਮਾ ਦੇ ਸ਼ਬਦ ਹਨ।
ਸਗਲ ਦੇਸ਼ ਤੇ ਸੰਗਤ ਆਏ, ਅਨਕ ਉਪਾਇਨ ਅਦਭੁਤ ਲਿਆਏ,
ਸਾਰਿਆਂ ਦੇਸ਼ਾਂ ਤੋਂ ਸੰਗਤਾਂ ਆ ਗਈਆਂ, ਅਨਕ ਪ੍ਰਕਾਰ ਦੀਆਂ ਪੇਟਾਵਾਂ। ਕੋਈ ਬੰਗਾਲ ਦੇ ਢਾਕੇ ਦਾ ਬਣਿਆ ਹੋਇਆ ਢਾਕੇ ਦੀ ਮਲਮਲ ਦੀ ਦਸਤਾਰ ਲਿਆਇਆ, ਕੋਈ ਢਾਕੇ ਦੀ ਮਲਮਲ ਦਾ ਕੱਪੜਾ ਬਸਤਰ ਚੋਲਾ ਲਿਆਇਆ, ਬੜਾ ਸੋਹਣਾ ਸੂਸ਼ਮ ਧਾਗੇ ਦਾ ਬਣਿਆ ਹੋਇਆ, ਕੋਈ ਕੁਝ ਲਿਆਇਆ, ਏਦਾਂ ਬਹੁਤ ਸਾਰੀਆਂ ਪੇਟਾਵਾਂ ਅਦਭੁਤ ਪੇਟਾਵਾਂ ਸਿੱਖ ਲਿਆਏ ਨੇ, ਜਿਹੜੀਆਂ ਬੜੀਆਂ ਕੀਮਤੀ ਵਸਤੂਆਂ ਹਨ। ਅੱਜ ਦੇ ਸਿੱਖਾਂ ਵਾਂਗੂ ਵੀ ਸਭ ਤੋਂ ਸਸਤਾ ਰੁਮਾਲਾ ਵੇਖਣਾ, ਵੀ ਜਿਹੜਾ ਸਭ ਤੋਂ ਸਸਤਾ ਹੋਵੇ ਉਹ ਲਿਆ ਕੇ ਭੇਟ ਕਰਨਾ, ਆਪ ਭਾਵੇਂ 2000 ਦਾ ਸੂਟ ਪਾਇਆ ਹੋਵੇ, ਪਰ ਗੁਰੂ ਸਾਹਿਬ ਨੂੰ ਉਹ ਭੇਟ ਕਰਨਾ ਜਿਹੜਾ ਸਭ ਤੋਂ ਸਸਤੀ ਜੀ ਵਸਤੂ ਹੋਵੇ, ਨੋਟ ਵੀ ਉਹ ਲਿਆ ਕੇ ਮੱਥਾ ਟੇਕਣਾ ਜਿਹੜਾ ਗਲਾ ਸੜਿਆ ਕਿਤੇ ਕੰਮ ਨਾ ਆਵੇ। ਵੀ ਗੁਰੂ ਗ੍ਰੰਥ ਸਾਹਿਬ ਨੇ ਕਿਹੜਾ ਕਹਿਣਾ ਵੀ ਭਾਈ ਇਹ ਚੱਲਣਾ ਕੋਈ ਨੀ, ਉੱਥੇ ਤਾਂ ਜੋ ਰੱਖ ਦਿਓ ਪ੍ਰਵਾਨ ਹੋ ਜਾਣਾ, ਪਰ ਭਾਵਨਾ ਪ੍ਰਵਾਨ ਹੋਣੀ ਹੈ, ਨੋਟ ਪ੍ਰਵਾਨ ਨਹੀਂ ਹੋਣੇ ਤੁਹਾਡੇ। ਇੱਥੇ ਤਾਂ ਭਾਵਨਾ ਪ੍ਰਵਾਨ ਹੋਣੀ ਹੈ ਕਿ ਭਾਵਨਾ ਕਿਹੋ ਜਿਹੀ ਹੈ ਤੁਹਾਡੇ ਅੰਦਰ, ਤੁਹਾਡੇ ਅੰਦਰ ਪ੍ਰੇਮ ਕਿਹੋ ਜਿਹਾ ਹੈ। ਕਹਿੰਦੇ ਅਦਭੁਤ ਭੇਟਾਵਾਂ ਲਿਆ ਕੇ ਗੁਰੂ ਚਰਨਾਂ ਚ ਸਿੱਖਾਂ ਨੇ ਭੇਟ ਕੀਤੀਆਂ ਨੇ।
ਖਰੋ ਮੇਵਰੋ ਹਿਤ ਅਰਦਾਸ,
ਮੇਵੜਾ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕਰਨ ਵਾਸਤੇ ਖੜਾ ਹੋਇਆ।
ਹਿਤੇ ਕੋਰਨ ਅਰਪਤ ਪਾ,
ਬਹੁਤ ਸਾਰੀਆਂ ਕੋਰਾਂ ਸੰਗਤਾਂ ਕੋਲੋਂ ਲਿਆ ਕੇ ਉਹ ਭੇਟਾਵਾਂ ਗੁਰੂ ਚਰਨਾਂ ਚ ਭੇਟ ਕਰਕੇ ਫਿਰ ਉਹ ਆਏ ਹੋਏ ਸਿੱਖਾਂ ਦੀਆਂ ਅਰਦਾਸਾਂ ਮੇਵੜਾ ਗੁਰੂ ਚਰਨਾਂ ਵਿਚ ਕਰਦਾ।
ਦਰਬ ਵਿਭੂਖਣ ਬਸਤਰ ਅਜਾਇਬ,
ਮਾਇਆ ਭੇਟ ਹੋ ਰਹੀ ਹੈ ਗੁਰੂ ਚਰਨਾਂ ਚ, ਗਹਿਣੇ ਬਸਤਰ ਬੜੇ ਬੜੇ ਅਜਾਇਬ ਕੀਮਤੀ ਕੱਪੜੇ ਬਸਤਰ ਹਨ।
ਉਚਿਤ ਪੈਰ ਬੇ ਸਤਿਗੁਰ ਸਾਹਿਬ,
ਇਹੋ ਜਿਹੇ ਬਸਤਰ ਨੇ ਜਿਹੜੇ ਸਤਿਗੁਰਾਂ ਦੇ ਪਹਿਨਣ ਲਈ ਉਚਿਤ ਨੇ, ਮਹਾਰਾਜ ਜੀ ਦੇ ਅੰਗੀਕਾਰ ਕਰਨ ਵਾਸਤੇ ਉਚਿਤ ਬਸਤਰ ਹਨ।
ਪਿਟਨ ਕੇ ਅੰਬਾਰ ਅਗਾਰੇ,
ਸਾਹਿਬ ਦੇ ਚਰਨਾਂ ਚ ਪਿਟਾਵਾਂ ਦੇ ਅੰਬਾਰ ਲੱਗ ਗਏ ਨੇ, ਢੇਰਾਂ ਦੇ ਢੇਰ ਲੱਗ ਗਏ ਨੇ।
ਲਗੇ ਸਕਲ ਵਸਤੂ ਮੁੱਲ ਭਾਰੇ,
ਜਿੰਨੀਆਂ ਵਸਤੂਆਂ ਆਈਆਂ ਇੱਕ ਇੱਕ ਵਸਤੂ ਬੜੀ ਬੜੀ ਕੀਮਤ ਬਹੁ ਮੁੱਲੀ ਵਸਤੂ ਹੈ।
ਸੁੰਦਰ ਪਰਮਾਨੰਦ ਟਿਗ ਹੀਰੇ, ਚਿਤਵਤ ਵਧਿਓ ਪ੍ਰਤਾਪ ਵਧੇਰੇ।
ਬਾਬਾ ਸੁੰਦਰ ਜੀ ਔਰ ਬਾਬਾ ਪਰਮਾਨੰਦ ਜੀ ਇਹ ਮਹਾਰਾਜ ਜੀ ਦੇ ਕੋਲ ਬੈਠੇ ਸਤਿਗੁਰਾਂ ਦੀ ਪੂਜਾ ਵੇਖਦੇ ਨੇ ਤੇ ਵੇਖ ਕੇ ਸੋਚਦੇ ਨੇ, ਕਹਿੰਦੇ ਮਹਾਰਾਜ ਜੀ ਦਾ ਪ੍ਰਤਾਪ ਬਹੁਤ ਵੱਧ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਬਹੁਤ ਭਾਰੀ ਰੂਪ ਦੇ ਵਿਚ ਵਧਿਆ ਫੁੱਲਿਆ ਹੈ।
ਮੀਰੀ ਪੀਰੀ ਜੁਗਲ ਵਿਸਾਲਾ,
ਮੀਰੀ ਤੇ ਪੀਰੀ ਦੋਵੇਂ ਵਿਸ਼ਾਲ ਰੂਪ ਚ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਸ਼ੋਭਨੀਕ ਨੇ।
ਪਰਤੀ ਭਲੇ ਰਿਪਨ ਕਰ ਗਾਲਾ,
ਇੱਥੇ ਮੀਰੀ ਤੇ ਪੀਰੀ ਦੋਵੇਂ ਵਿਸ਼ਾਲ ਰੂਪ ਚ ਵਰਤ ਰਹੀਆਂ ਨੇ ਔਰ ਦੁਸ਼ਮਣਾਂ ਦੇ ਘਰਾਂ ਦੇ ਵਿਚ ਸੋਗ ਪਿਆ ਹੋਇਆ, ਦੁਸ਼ਮਣਾਂ ਦੇ ਘਰਾਂ ਵਿਚ ਦੁੱਖ ਵਰਤਿਆ ਹੋਇਆ।
ਸ਼੍ਰੀ ਅਰਜਨ ਸੁੱਤ ਜੋਧਾ ਬਲੇ, ਜਗ ਬਿਸ ਤੀਰਤ ਕੀਰਤ ਭਲੇ।
ਗੁਰੂ ਅਰਜਨ ਦੇਵ ਸਾਹਿਬ ਦੇ ਫਰਜ਼ੰਦ, ਗੁਰੂ ਅਰਜਨ ਦੇਵ ਸਾਹਿਬ ਦੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਮਹਾਨ ਬਲੀ ਯੋਧੇ ਨੇ ਔਰ ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਕੀਰਤ ਸਾਰੇ ਜਗਤ ਵਿਚ ਫੈਲੀ ਹੋਈ ਹੈ, ਸਾਰੇ ਜਗਤ ਵਿਚ ਜਿਨ੍ਹਾਂ ਦੀ ਕੀਰਤੀ ਪਸਰੀ, ਜਿਵੇਂ ਚੰਦਰਮਾ ਦੀ ਚਾਨਣੀ ਪੂਰਨਮਾਸ਼ੀ ਦੀ ਰਾਤ ਨੂੰ ਚਾਰੇ ਪਾਸੇ ਵਰਤਦੀ ਹੈ, ਏਦਾਂ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਚਾਰੇ ਪਾਸੇ ਪਸਰਿਆ ਹੋਇਆ।
ਇਮ ਸਾਹਿਬ ਜ਼ਾਦੇ ਚੋਂ ਕਰਕੇ ਕਰੈ ਵਿਚਾਰਨ ਗੁਣ ਸਤ ਗੁਰ ਕੇ।
ਚਾਰਾਂ ਘਰਾਂ ਦੇ ਸਾਹਿਬਜ਼ਾਦੇ, ਬੇਦੀਆਂ ਦੇ, ਤ੍ਰੇਣਾਂ ਦੇ, ਭੱਲਿਆਂ ਦੇ, ਸੋਢੀਆਂ ਦੇ, ਸਾਰੇ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਵਰਣਨ ਕਰਦੇ ਹਨ।
ਜਿਉਂ ਦਿਸ਼ ਮੈਂ ਦਰਸੈ ਨਰ ਨਾਰੀ,
ਚਾਰਾਂ ਦਿਸ਼ਾਵਾਂ ਵਿੱਚ ਨਰ ਨਾਰੀਆਂ ਇਕੱਠੇ ਹੋਏ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਕਰ ਜੋੜ ਤਿਆਰ ਬੰਧਨ ਧਾਰੇ,
ਹੱਥ ਜੋੜਦੇ ਨੇ ਨਾਲੇ ਮਹਾਰਾਜ ਜੀ ਦੇ ਚਰਨਾਂ ਚ ਵੰਦਨਾ ਕਰਦੇ ਨੇ, ਮੱਥਾ ਟੇਕਦੇ ਨੇ।
ਮਨੋ ਕਾਮਨਾ ਸਭਿਅਨ ਘੇਰੇ, ਅੰਤਰ ਜਾਮੀ ਪੁਰੇ ਕਨੇਰੇ।
ਸਾਰਿਆਂ ਦੀਆਂ ਮਨੋਕਾਮਨਾਵਾਂ ਸਤਿਗੁਰੂ ਪੂਰਨ ਕਰਦੇ ਨੇ, ਅੰਤਰਜਾਮੀ ਨੇ, ਸਭ ਦੇ ਅੰਦਰ ਦੀ ਜਾਣ ਕੇ ਸਭ ਦੀ ਭਾਵਨਾ, ਸਭ ਦੀ ਕਾਮਨਾ ਛੇਵੇਂ ਪਾਤਸ਼ਾਹ ਪੂਰੀ ਕਰਦੇ ਹਨ।
ਸੁਤ ਬਿਤ ਆਦਿ ਚਾ ਜੇ ਆਏ, ਕਰ ਬੰਧਨ ਪਾਏ ਸਮਦਾਏ।
ਜਿਹਨੂੰ ਪੁੱਤਰ ਦੀ ਇੱਛਾ, ਧਨ ਦੀ ਇੱਛਾ, ਸ਼ੌਹਰਤ ਦੀ ਇੱਛਾ, ਵਡਿਆਈ ਦੀ ਇੱਛਾ, ਰਾਜ ਭਾਗ ਦੀ ਇੱਛਾ, ਇਹ ਇੱਛਾਵਾਂ ਧਾਰ ਕੇ ਜਿਹੜਾ ਵੀ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਦਾ, ਉਹਨੂੰ ਸਾਰਿਆਂ ਨੂੰ ਆਹ ਕੁਝ ਪ੍ਰਾਪਤ ਹੋ ਜਾਂਦਾ, ਉਹਨਾਂ ਸਭ ਨੂੰ ਇਹ ਸਭ ਕੁਝ ਪ੍ਰਾਪਤ ਹੋ ਜਾਂਦਾ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਉਹੀ ਦਾਤਾਂ ਸਤਿਗੁਰੂ ਜੀ ਆਪਣੇ ਸਿੱਖਾਂ ਦੀਆਂ ਝੋਲੀਆਂ ਚ ਪਾਉਂਦੇ ਨੇ।
ਇਮ ਪਰਵਿਰਤ ਕੋ ਪੂਰਾ ਕਾਮ,
ਜਿਹੜੇ ਪ੍ਰਵਿਰਤੀ ਵਾਲੇ, ਕਿਉਂਕਿ ਦੋ ਪ੍ਰਕਾਰ ਦੇ ਸਿੱਖ ਹੁੰਦੇ ਨੇ, ਇੱਕ ਨਿਰਵਿਰਤੀ ਦੇ ਨੇ, ਇੱਕ ਪ੍ਰਵਿਰਤੀ ਦੇ ਨੇ। ਇਕਨਾਂ ਨੂੰ ਪ੍ਰਵਿਰਤੀ ਚਾਹੀਦੀ ਹੈ, ਉਹ ਕਹਿੰਦੇ ਮਹਾਰਾਜ ਸਾਡੇ ਕੋਲ ਪੁੱਤਰ ਵੀ ਹੋਵੇ, ਧਨ ਵੀ ਹੋਵੇ, ਸ਼ੋਹਰਤ ਵੀ ਹੋਵੇ, ਵਡਿਆਈ ਵੀ ਹੋਵੇ, ਇਹ ਤਾਂ ਪ੍ਰਵਿਰਤੀ ਵਾਲਿਆਂ ਦੀ ਪ੍ਰਵਿਰਤੀ ਦੀ ਕਾਮਨਾ, ਉਹ ਮਹਾਰਾਜ ਜੀ ਪੂਰੀ ਕਰਦੇ ਨੇ।
ਹੈ ਸੰਤ ਜਿਨ ਚਿਤ ਨਿਸ਼ਕਾਮ,
ਕਈ ਨਿਸ਼ਕਾਮ ਨੇ ਜਿਨ੍ਹਾਂ ਚ ਕੋਈ ਕਾਮਨਾ ਹੈ ਹੀ ਨਹੀਂ। ਕਈ ਸਿੱਖ ਇਹੋ ਜਿਹੇ ਵੀ ਨੇ ਨਾ ਜਿਹੜੇ ਕਾਮਨਾ ਕਰਕੇ ਨਹੀਂ ਆਉਂਦੇ, ਜਿਹੜੇ ਆਉਂਦੇ ਨੇ ਸਿਰਫ ਪ੍ਰੇਮ ਦੇ ਬੱਧੇ ਹੋਏ, ਉਹਨਾਂ ਦੇ ਮਨ ਚ ਕੋਈ ਕਾਮਨਾ ਹੈ ਹੀ ਨਹੀਂ, ਸਿਰਫ ਗੁਰੂ ਦੇ ਦਰਸ਼ਨਾਂ ਦਾ ਪਿਆਰ ਹੈ।
ਸਿੱਖੀ ਬਖਸ਼ੈ ਭਗਤੀ ਉਪਾਵੈ,
ਉਹਨਾਂ ਨੂੰ ਮਹਾਰਾਜ ਜੀ ਆਪਣੀ ਸਿੱਖੀ ਬਖਸ਼ਦੇ ਨੇ। ਜਿਹੜੇ ਨਿਸ਼ਕਾਮ ਹੋ ਕੇ ਆਉਂਦੇ ਨੇ ਨਾ, ਉਹਨਾਂ ਨੂੰ ਸਿੱਖੀ ਬਖਸ਼ਦੇ ਨੇ, ਔਰ ਮਹਾਰਾਜ ਜੀ ਉਹਨਾਂ ਨੂੰ ਆਪਣੀ ਭਗਤੀ ਦਾ ਦਾਨ ਦਿੰਦੇ ਹਨ।
ਆਤਮ ਗਿਆਨ ਸੁਰਸ ਕੋ ਪਾਵੈ,
ਉਹ ਸਿੱਖ ਆਤਮਾ ਦਾ ਗਿਆਨ ਤੇ ਆਤਮਕ ਰਸ ਨੂੰ ਪ੍ਰਾਪਤ ਕਰਦੇ ਨੇ ਜਿਹੜੇ ਨਿਸ਼ਕਾਮ ਹੋ ਕੇ ਆਉਂਦੇ ਹਨ।
ਸਭਾ ਹਜ਼ਾਰ ਹਜ਼ਾਰੋਂ ਥੇਰੇ,
ਸਤਿਗੁਰਾਂ ਦੀ ਸਭਾ ਵਿੱਚ ਇਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਚ ਸਿੱਖ ਬੈਠੇ ਨੇ।
ਜਿਉਂ ਦਿਸ਼ ਮੈਂ ਸਮੂਹ ਨਰ ਖਰੇ,
ਚਾਰੇ ਪਾਸੇ ਸਿੱਖਾਂ ਦਾ ਸਮੁਦਾਇ ਖੜਾ ਹੋਇਆ, ਕੋਈ ਬੈਠੇ ਨੇ, ਕੋਈ ਖਲੋਤੇ ਨੇ।
ਭਿਖੇ ਸਰੂਪ ਹੋਏ ਬਲਿਹਾਰੇ, ਦੀਰਘ ਦਰਸ਼ਨ ਦੁਖਨ ਬਿਦਾਰੇ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੋਹਣਾ ਸਰੂਪ ਵੇਖ ਕੇ ਸਾਰੇ ਸਿੱਖ ਬਲਿਹਾਰ ਜਾ ਰਹੇ ਨੇ, ਵਾਰੇ ਵਾਰੇ ਜਾ ਰਹੇ ਨੇ, ਔਰ ਸਭ ਦੀ ਰਸਨਾ ਤੋਂ ਬਦੋ ਬਦੀ ਇਹ ਬਚਨ ਨਿਕਲ ਰਹੇ ਨੇ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੈ, ਵਾਰ ਨੈ ਬਲਿਹਾਰ ਨੈ ਲੱਖ ਵਰੀਆ, ਨਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ। ਮਹਾਰਾਜ ਸੱਚੇ ਪਾਤਸ਼ਾਹ ਤੋਂ ਸਿੱਖ ਵਾਰੇ ਵਾਰੇ ਜਾ ਰਹੇ ਨੇ, ਦਰਸ਼ਨ ਕਰਕੇ ਸਿੱਖਾਂ ਦੇ ਦੁੱਖ ਨਸ ਰਹੇ ਨੇ।
ਮੁਖੀ ਮਸੰਦ ਕਿਦੋਂ ਸਿੱਖ ਆਏ,
ਜਿਹੜੇ ਮੁਖੀ ਮਸੰਦ ਨੇ ਉਹ ਆਏ ਨੇ, ਜਾਂ ਬਹੁਤ ਸਾਰੇ ਸਿੱਖ ਆਏ ਹਨ।
ਗੁਰਸੁਤ ਹਿਤ ਕੀ ਬਾਤ ਚਲਾਏ,
ਕਈਆਂ ਨੇ ਗੁਰੂ ਸਾਹਿਬ, ਕਿਉਂਕਿ ਕਈ ਬੜੇ ਚਿਰ ਬਾਅਦ ਆਏ, ਉਹਨਾਂ ਨੂੰ ਜਦੋਂ ਬਾਬੇ ਗੁਰਦਿੱਤੇ ਬਾਰੇ ਪਤਾ ਲੱਗਾ, ਤੇ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦੇ ਵਾਸਤੇ ਵੀ ਮਹਾਰਾਜ ਜੀ ਦੇ ਚਰਨਾਂ ਚ ਗੱਲ ਛੇੜੀ।
ਅਰਪੈ ਹੱਥ ਜੋੜ ਦਸਤਾਰ,
ਕਈ ਸਿੱਖ ਤੇ ਮਸੰਦ ਦਸਤਾਰਾਂ ਜਿਹੜੇ ਉਦੋਂ ਨਹੀਂ ਸੀ ਲੈ ਕੇ ਆ ਸਕੇ, ਉਹ ਹੁਣ ਦਸਤਾਰਾਂ ਭੇਟ ਕਰਦੇ ਹਨ।
ਉਪਰ ਤਰ ਤਰ ਦਰਬ ਉਦਾਰ,
ਦਸਤਾਰਾਂ ਦੇ ਉੱਤੇ ਮਾਇਆ ਰੱਖ ਕੇ, ਦਸਤਾਰਾਂ ਦੇ ਉੱਤੇ ਜਥਾ ਸ਼ਕਤ ਧਨ ਰੱਖ ਕੇ ਦਸਤਾਰਾਂ ਭੇਟ ਕਰਦੇ ਨੇ।
ਸਤਿਗੁਰ ਨਿਕਟ ਬਿਠਾਏ ਪੋਤਾ,
ਮਹਾਰਾਜ ਜੀ ਨੇ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਆਪਣੇ ਕੋਲ ਬਿਠਾਇਆ ਹੋਇਆ।
ਆਤਮ ਗਿਆਨ ਮਹਾਨ ਜੇ ਪੋਤਾ,
ਇਹੋ ਜੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜਿਹੜੇ ਆਤਮਾ ਦੇ ਗਿਆਨ ਚ ਮਹਾਨ ਹਨ, ਔਰ ਮਹਾਨ ਆਤਮ ਗਿਆਨ ਦੇ ਪੋਤੇ ਜਹਾਜ਼ ਹਨ।
ਬਹੁ ਆਦਰ ਤੇ ਕਰੈ ਸੁਨਿਓ, ਜਾਣੈ ਹਮ ਪਾਛੇ ਗੁਰ ਇਓ।
ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਨਾਲ ਬਹੁਤ ਹੀ ਜ਼ਿਆਦਾ ਸਨੇਹ ਕਰਦੇ ਨੇ, ਬਹੁਤ ਜ਼ਿਆਦਾ ਪ੍ਰੇਮ ਕਰਦੇ ਨੇ, ਤੇ ਕਿਉਂ? ਕਿਉਂਕਿ ਸਤਿਗੁਰੂ ਜਾਣਦੇ ਨੇ ਕਿ ਸਾਡੇ ਤੋਂ ਬਾਅਦ ਇਹਨਾਂ ਨੇ ਗੁਰੂ ਬਣਨਾ ਹੈ, ਇਹਨਾਂ ਨੇ ਗੁਰਤਾ ਗੱਦੀ ਤੇ ਬੈਠਣਾ ਹੈ।
ਜਰ ਜਰਨ ਆਦਿਕ ਗੁਣ ਭਾਰੇ,
ਅਜਰ ਨੂੰ ਜਰਨ ਦੇ ਗੁਣ ਹਨ, ਅਜਰ ਨੂੰ ਜਰਨ ਦਾ ਗੁਣ ਹੈ।
ਜਿਨ ਮੈਂ ਲਖੀਅਤ ਹੈ ਸ਼ੁਭ ਸਾਰੇ,
ਇਹਨਾਂ ਚ ਸਾਰੇ ਸ਼ੁਭ ਗੁਣ ਨੇ, ਸਾਰੇ ਸ਼ੁਭ ਗੁਣਾਂ ਦੇ ਧਾਰਨੀ ਨੇ।
ਨਿਕਟ ਹੋਆਵਤ ਏਰਤ ਬ੍ਰਿੰਦ,
ਕੋਲ ਬਿਠਾਉਂਦੇ ਨੇ ਔਰ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਐਸ ਅਲਪ ਮੁਖ ਸੁੰਦਰ ਚੰਦ,
ਬੜਾ ਗੁਰੂ ਹਰਿ ਰਾਏ ਸਾਹਿਬ ਜੀ ਦੀ ਚੰਦਰਮਾ ਐਸਾ ਸੁੰਦਰ ਮੁਖੜਾ ਹੈ।
ਗੁਰਮੁਖ ਸਿੱਖ ਅਨੁਮਾਨ ਕਰਨ ਤੇ, ਗੁਰਤਾ ਉਚਿਤ ਵਿਦਤ ਗੁਣਵੰਤੇ।
ਜਿਹੜੇ ਗੁਰਮੁਖ ਤੇ ਗੁਰਸਿੱਖ ਨੇ ਉਹ ਅਨੁਮਾਨ ਕਰਦੇ ਨੇ ਕਿ ਆਉਣ ਵਾਲੇ ਸਮੇਂ ਚ ਗੁਰੂ ਹਰਿ ਰਾਏ ਸਾਹਿਬ ਹੀ ਗੁਰੂ ਹੋਣਗੇ। ਸਿੱਖਾਂ ਦਾ ਅਨੁਮਾਨ ਲੱਗਣਾ ਸ਼ੁਰੂ ਹੋ ਗਿਆ ਕਿ ਗੁਰੂ ਹਰਿ ਰਾਏ ਸਾਹਿਬ ਜੀ ਹੀ ਆਉਣ ਵਾਲੇ ਸਮੇਂ ਚ ਗੁਰੂ ਹੋਣਗੇ।
ਗਿਆਨੀ ਪਰ ਗੁਰੂ ਕੇ ਪਾਛੇ, ਤਖਤ ਬਿਰਾ ਜਾਏਗੇ ਦੁਤਿਆ ਛੇ।
ਜਾਣਨ ਵਿਚ ਆ ਰਿਹਾ ਕਿ ਆਉਣ ਵਾਲੇ ਸਮੇਂ ਚ ਗੁਰਤਾ ਗੱਦੀ ਦੇ ਤਖਤ ਤੇ ਗੁਰੂ ਹਰਿ ਰਾਏ ਸਾਹਿਬ ਬਿਰਾਜਮਾਨ ਹੋਣਗੇ।
ਕਹਿਣ ਲੱਗ ਕੌ ਮੇਲ ਕੀ ਬਾਤ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਲਾ ਜੁੜਿਆ ਹੋਇਆ, ਮੈਂ ਕਿੱਥੋਂ ਤੱਕ ਮੇਲੇ ਦੀ ਗੱਲ ਕਹਾਂ।
ਦਰਸੈ ਕਰੈ ਸੁਜਸ ਅਵਦਾਤ,
ਜਿਹੜਾ ਵੀ ਦਰਸ਼ਨ ਕਰਦਾ ਮਹਾਰਾਜ ਜੀ ਦਾ, ਸੁਜਸ ਕਰਦਾ, ਸਤਿਗੁਰਾਂ ਦੀ ਮਹਿਮਾ ਕਰਦਾ ਹੈ।
ਮਨ ਭਾਵਤ ਕੀਰਤਪੁਰ,
ਮਨ ਭਾਉਂਦੀ ਭਾਵਨਾ ਨਾਲ ਗੁਰਸਿੱਖ ਕੀਰਤਪੁਰ ਸਾਹਿਬ ਰਹਿ ਰਹੇ ਨੇ।
ਬਹੁਤ ਗਮਨ ਨਿਜ ਘਰ ਕੋ ਚੈ,
ਕਈਆਂ ਨੇ ਜਾਣਾਂ ਦੀ ਤਿਆਰੀ ਕਰ ਲਈ, ਕਈ ਜਾਣ ਲੱਗ ਪਏ ਤੇ ਕਈ ਕਹਿੰਦੇ ਜੀ ਹਲੇ ਅਸੀਂ ਤਾਂ ਕੁਝ ਦਿਨ ਹੋਰ ਰਹਾਂਗੇ।
ਗੁਰ ਕੋ ਹੋਏ ਵਿਸਰਜਨ ਭਲੇ,
ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸਿੱਖ ਜਾ ਰਹੇ ਨੇ ਉਹਨਾਂ ਨੂੰ ਭਲੀ ਪ੍ਰਕਾਰ ਨਾਲ ਸਿਰੇ ਪਾਉ ਦੇ ਕੇ ਵਿਸਰਜਿਤ ਕਰਦੇ ਨੇ।
ਨਿਜ ਨਿਜ ਦੇਸ਼ ਬ੍ਰਿੰਦ ਸਿੱਖ ਭਲੇ,
ਆਪੋ ਆਪਣਿਆਂ ਦੇਸ਼ਾਂ ਨੂੰ ਬਹੁਤ ਸਾਰੇ ਸਿੱਖ ਚੱਲ ਰਹੇ ਹਨ, ਜਾ ਰਹੇ ਹਨ।
ਗਿਆਨ ਜੋਧ ਕੋ ਪ੍ਰੇਮ ਮਿਸਾਲਾ, ਰਾਖੇ ਉਹ ਆਪਣੇ ਨਿਕਟ ਕਿਰਪਾਲਾ।
ਜੋਧ ਰਾਏ ਦਾ ਪ੍ਰੇਮ ਜਾਣ ਕੇ ਸਤਿਗੁਰੂ ਜੀ ਨੇ ਜੋਧ ਰਾਏ ਨੂੰ ਆਪਣੇ ਕੋਲ ਹੀ ਰੱਖਿਆ, ਆਖਿਆ ਜੋਧ ਰਾਏ ਜੀ ਤੁਸੀਂ ਸਾਡੇ ਕੋਲ ਹੋਰ ਠਹਿਰੋ ਕੁਝ ਸਮਾਂ। ਜੋਧ ਰਾਏ ਦੇ ਅੰਦਰ ਪ੍ਰੇਮ ਬੜਾ ਸੀ, ਉਹ ਤਾਂ ਸਤਿਗੁਰਾਂ ਤੋਂ ਵਿਛੜਨਾ ਹੀ ਨਹੀਂ ਸੀ ਚਾਹੁੰਦਾ। ਇਹਦਾ ਪ੍ਰੇਮ ਜਾਣ ਕੇ ਮਹਾਰਾਜ ਜੀ ਨੇ ਇਹਨੂੰ ਆਪਣੇ ਕੋਲ ਰੱਖਿਆ।
ਤਿਮ ਭਾਈ ਰੂਪਾ ਠਿਗ ਰਹੇ ਹੋ,
ਇਸੇ ਤਰ੍ਹਾਂ ਭਾਈ ਰੂਪ ਚੰਦ ਜੀ ਇਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਕੋਲ ਹੀ ਰੱਖਿਆ ਹੈ।
ਦਰਸ਼ਨ ਕੋ ਆਨੰਦ ਨਿਤ ਲਇਓ,
ਔਰ ਦਰਸ਼ਨਾਂ ਦਾ ਭਾਰੀ ਆਨੰਦ ਭਾਈ ਰੂਪ ਚੰਦ ਨੇ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਮਾਣਿਆ।
ਭਾਨੇ ਕੋ ਕਰ ਮਿਰਦੁਲ ਦਿਲਾਸਾ, ਰਾਖਤ ਪਏ ਗੁਰੂ ਨਿਜ ਪਾਸਾ।
ਫਿਰ ਭਾਈ ਭਾਨਾ ਜੀ ਉਹਨਾਂ ਨੂੰ ਵੀ ਭਾਰੀ ਮਿਰਦੁਲ ਦਿਲਾਸਾ ਦੇ ਕੇ ਉਹਨਾਂ ਨੂੰ ਵੀ ਸਤਿਗੁਰਾਂ ਨੇ ਆਪਣੇ ਕੋਲ ਹੀ ਰੱਖਿਆ, ਆਖਿਆ ਭਾਈ ਭਾਨਾ ਜੀ ਤੁਸੀਂ ਸਾਡੇ ਕੋਲ ਕੁਝ ਦਿਨ ਹੋਰ ਠਹਿਰੋ।
ਅਪਰ ਸਿੱਖ ਪ੍ਰੇਮੀ ਬੋਲ ਰਹੇ,
ਇਹਨਾਂ ਤੋਂ ਇਲਾਵਾ ਹੋਰ ਵੀ ਬੜੇ ਪ੍ਰੇਮੀ ਸਿੱਖ ਜਿਹੜੇ ਗੁਰੂ ਸਾਹਿਬ ਨਾਲ ਪ੍ਰੀਤ ਕਰਨ ਵਾਲੇ ਸਨ ਉਹ ਸਤਿਗੁਰਾਂ ਦੇ ਕੋਲ ਹੀ ਰਹੇ ਨੇ ਕੀਰਤਪੁਰ ਸਾਹਿਬ।
ਜਿਹਨੂੰ ਪਰਮ ਪਦ ਬਾਂਚਤ ਆਏ,
ਇਹੋ ਜੇ ਸਿੱਖ ਨੇ ਜਿਹੜੇ ਪਰਮ ਪਦਵੀ ਚਾਹੁੰਦੇ ਨੇ, ਜਿਹੜੇ ਚਾਹੁੰਦੇ ਨੇ ਸਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਵੇ, ਸਾਨੂੰ ਆਤਮਕ ਗਿਆਨ ਦੀ ਸੋਝੀ ਹੋਵੇ, ਏਦਾਂ ਦੀ ਭਾਵਨਾ ਰੱਖ ਕੇ ਸਿੱਖ ਸਤਿਗੁਰਾਂ ਕੋਲ ਠਹਿਰੇ ਹਨ।
ਗੁਰ ਸੰਗਤ ਤੇ ਹਤਿ ਅਗਿਆਨ,
ਸਤਿਗੁਰਾਂ ਦੀ ਸੰਗਤ ਕਰਨ ਕਰਕੇ ਏਦਾਂ ਬਹੁਤ ਸਾਰੇ ਸਿੱਖਾਂ ਦਾ ਅਗਿਆਨ, ਅਗਿਆਨ ਦਾ ਪਰਦਾ ਨਿਵਿਰਤ ਹੋ ਗਿਆ। ਮਹਾਰਾਜ ਜੀ ਦੀ ਸੰਗਤ ਕਰਦਿਆਂ ਕਰਦਿਆਂ ਅਵਿਦਿਆ ਨਾਸ ਹੋ ਗਈ ਹੈ, ਅਗਿਆਨਤਾ ਦਾ ਨਾਸ ਹੋ ਗਿਆ।
ਸਿੱਖੀ ਉਪਜੈ ਹਿਰਦੈ ਮਾਨ,
ਔਰ ਉਹਨਾਂ ਦੇ ਅੰਦਰ ਬੜਾ ਭਾਰੀ ਪਿਆਰ ਔਰ ਗੁਰੂ ਕੀ ਸਿੱਖੀ, ਗੁਰੂ ਕਾ ਸਿਦਕ, ਗੁਰੂ ਕਾ ਭਰੋਸਾ ਪੈਦਾ ਹੋਇਆ।
ਅਨਕ ਬਿਕਾਰਨ ਕੋ ਪਰ ਹਰਕੈ,
ਸਿੱਖਾਂ ਨੇ ਆਪਣੇ ਅੰਦਰ ਦੇ ਜਿਹੜੇ ਬਹੁਤ ਸਾਰੇ ਵਿਕਾਰ ਨੇ ਉਹ ਪਰਹਰ ਕਰ ਦਿੱਤੇ ਨੇ, ਤਿਆਗ ਦਿੱਤੇ ਨੇ। ਗੁਰੂ ਕੀ ਸੰਗਤ ਕਰਦਿਆਂ ਕਰਦਿਆਂ ਭਾਈ ਜੋਧ ਰਾਏ ਵਰਗੇ ਸਿੱਖਾਂ ਨੂੰ ਜਿੰਨੇ ਵਿਕਾਰ ਨੇ ਉਹ ਨਿਵਿਰਤ ਹੋ ਗਏ ਨੇ, ਉਹਨਾਂ ਦੇ ਅੰਦਰ ਉਹ ਸਾਰੇ ਵਿਕਾਰ ਦੂਰ ਹੋ ਗਏ ਨੇ।
ਹਿਰਦੈ ਮੁਕਰ ਕੋ ਨਿਰਮਲ ਕਰਕੇ,
ਉਹਨਾਂ ਸਿੱਖਾਂ ਨੇ ਆਪਣੇ ਹਿਰਦੇ ਰੂਪੀ ਸ਼ੀਸ਼ੇ ਨੂੰ ਬਿਲਕੁਲ ਸਾਫ ਕਰ ਲਿਆ, ਹਿਰਦੇ ਰੂਪੀ ਸ਼ੀਸ਼ੇ ਨੂੰ ਉਜਵਲ ਕਰ ਲਿਆ ਹੈ।
ਅਪਰ ਸਰੂਪ ਜਾਣ ਕਰ ਲੇਤ,
ਔਰ ਆਪਣੇ ਹਿਰਦੇ ਰੂਪੀ ਸ਼ੀਸ਼ੇ ਨੂੰ ਸਾਫ ਕਰਕੇ ਉਹਦੇ ਵਿੱਚ ਆਪਣੇ ਸਰੂਪ ਨੂੰ ਜਾਣ ਲਿਆ, ਵੇਖ ਲਿਆ ਕਿ ਸਾਡਾ ਸਰੂਪ ਕੀ। ਖਾਲਸਾ ਜੀ, ਮਨ ਸ਼ੀਸ਼ਾ ਹੈ, ਮਨ ਆਰਸੀ ਹੈ। ਗੁਰਬਾਣੀ ਚ ਇਸ ਮਨ ਨੂੰ ਆਰਸੀ ਲਿਖਿਆ, ਆਰਸੀ ਸ਼ੀਸ਼ਾ ਹੈ। ਕੋ ਗੁਰਮੁਖ ਵੇਖੈ, ਪਰ ਕੋਈ ਵਿਰਲਾ ਹੈ ਜਿਹੜਾ ਇਸ ਸ਼ੀਸ਼ੇ ਨੂੰ ਸਾਫ ਕਰਕੇ ਆਪਣਾ ਸਰੂਪ ਵੇਖਦਾ, ਉਹ ਵਿਰਲਾ ਗੁਰਮੁਖ। ਇਹ ਉਹ ਸਿੱਖ ਨੇ ਜਿਹੜੇ ਵਿਰਲੇ ਗੁਰਮੁਖਾਂ ਚ ਆਉਂਦੇ ਨੇ। ਇਹਨਾਂ ਨੇ ਆਪਣੇ ਨਿਜ ਸਰੂਪ ਨੂੰ ਆਪਣੇ ਮਨ ਰੂਪੀ ਸ਼ੀਸ਼ੇ ਚ ਵੇਖਿਆ, ਇਹਨਾਂ ਜਾਣ ਲਿਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹਨਾਂ ਨੇ ਇਹ ਅਵਸਥਾ ਸਿੱਖਾਂ ਨੇ ਜਾਣ ਲਈ ਹੈ।
ਮਨ ਕੋ ਰੋਕਤ ਹੋਏ ਸੁਚੇਤ,
ਆਪਣੇ ਮਨ ਨੂੰ ਕੰਟਰੋਲ ਕਰਦੇ ਨੇ ਸੁਚੇਤ ਹੋ ਕੇ। ਬੜਾ ਔਖਾ ਮਨ ਨੂੰ ਕਾਬੂ ਵਿੱਚ ਰੱਖਣਾ। ਮਨ ਦਾ ਸੁਭਾਅ ਦਸਾਂ ਦਿਸ਼ਾਵਾਂ ਵਿੱਚ ਦੌੜਨਾ। ਆ ਜਿਵੇਂ ਨਿਸ਼ਾਨ ਸਾਹਿਬ ਦਾ ਫਰਲਾ ਨਹੀਂ ਟਿਕਦਾ, ਦੀਵੇ ਦੀ ਜੋਤ ਨਹੀਂ ਟਿਕਦੀ, ਪਿੱਪਲ ਦਾ ਪੱਤਾ ਨਹੀਂ ਟਿਕਦਾ, ਏਦਾਂ ਮਨ ਵੀ ਟਿਕਦਾ ਨਹੀਂ। ਬੜਾ ਔਖਾ ਇਹਨੂੰ ਟਿਕਾਉਣਾ। ਗੁਰਸਿੱਖ ਸਾਧਨਾ ਕਰਕੇ, ਔਖਾ ਹੈ ਪਰ ਸੰਭਵ ਨਹੀਂ ਹੈ ਕਿ ਟਿਕ ਨਹੀਂ ਸਕਦਾ। ਔਖੇ ਕੰਮ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਹੋ ਨਹੀਂ ਸਕਦੇ। ਔਖਾ ਹੈ ਪਰ ਅਸੰਭਵ ਨਹੀਂ ਹੈ। ਕਹਿੰਦੇ ਏਦਾਂ ਗੁਰਸਿੱਖਾਂ ਨੇ ਆਪਣੇ ਮਨ ਨੂੰ ਰੋਕ ਲਿਆ, ਸੁਚੇਤ ਹੋ ਕੇ ਰੋਕ ਲਿਆ।
ਵਿਦ ਪਰਪੰਚ ਕੋ ਕੂੜਾ ਜਾਣੈ,
ਨੇ ਸਾਰੇ ਸੰਸਾਰ ਨੂੰ ਵਿਧਾਤਾ ਦੇ ਇਸ ਸਾਰੇ ਸੰਸਾਰ ਨੂੰ ਪਰਪੰਚ ਰੂਪ ਕਰਕੇ ਜਾਣ ਲਿਆ ਕਿ ਇਹ ਸਭ ਕੁਝ ਝੂਠ ਹੈ, ਸਭ ਕੁਝ ਨਸ਼ਵਰ ਹੈ, ਸਭ ਕੁਝ ਨਾਸ਼ਵਾਨ ਹੋ ਜਾਣ ਵਾਲਾ।
ਯਾ ਤੇ ਰਾਗ ਦਵੈਗ ਜੁਗ ਹਨ,
ਇਸ ਕਰਕੇ ਉਹਨਾਂ ਸਿੱਖਾਂ ਨੇ ਆਪਣੇ ਅੰਦਰੋਂ ਰਾਗ ਤੇ ਦਵੈਸ਼ ਦੋਵਾਂ ਨੂੰ ਆਪਣੇ ਹਿਰਦੇ ਚੋਂ ਤਿਆਗ ਦਿੱਤਾ।
ਇਹ ਦੋਨੋਂ ਜਬ ਮਨ ਤੇ ਹਨੇ,
ਖਾਲਸਾ ਜੀ ਜਦੋਂ ਰਾਗ ਤੇ ਦਵੈਸ਼ ਇਹ ਦੋਵੇਂ ਆਪਣੇ ਹਿਰਦੇ ਵਿੱਚੋਂ ਸਿੱਖਾਂ ਦੇ ਮਨਾਂ ਚੋਂ ਚਲੇ ਗਏ।
ਮਤਸਰ ਆਦਿ ਕੌਣ ਤਵ ਜਨੇ,
ਖਾਲਸਾ ਜੀ ਜਦੋਂ ਰਾਗ ਦਵੈਸ਼ ਹੀ ਨਾ ਰਹੇਗੀ ਫਿਰ ਈਰਖਾ ਕਿੱਥੇ ਹੋਣੀ ਹੈ? ਜਿੱਥੇ ਰਾਗ ਦਵੈਸ਼ ਹੁੰਦੀ ਹੈ ਉੱਥੇ ਈਰਖਾ ਹੁੰਦੀ ਹੈ। ਕਹਿੰਦੇ ਹੁਣ ਈਰਖਾ ਨੂੰ ਜਨਮ ਕੌਣ ਦੇਵੇ? ਈਰਖਾ ਫਿਰ ਉਹਨਾਂ ਸਿੱਖਾਂ ਦੇ ਹਿਰਦੇ ਚ ਕਿੱਥੋਂ ਆਉਣੀ ਹੈ ਜੇ ਰਾਗ ਦਵੈਸ਼ ਹੀ ਉਹਨਾਂ ਦੇ ਹਿਰਦੇ ਚ ਨਹੀਂ ਰਹੀ।
ਸਤ ਸੰਤੋਖ ਸ਼ਾਂਤ ਜਬ ਨਿਪ ਜੈ,
ਸਤ ਸੰਤੋਖ ਸ਼ਾਂਤੀ ਜਦੋਂ ਇਹ ਸ਼ੁਭ ਗੁਣ ਉਹਨਾਂ ਵਿੱਚ ਪੈਦਾ ਹੋ ਗਏ।
ਸੁਗਮ ਗਿਆਨ ਕੋ ਰਸ ਰੂਪ ਜੈ,
ਬੜੇ ਸੌਖੇ ਸੁਖੈਨ ਸਰਲ ਢੰਗ ਨਾਲ ਉਹਨਾਂ ਸਿੱਖਾਂ ਦੇ ਹਿਰਦਿਆਂ ਅੰਦਰ ਗਿਆਨ ਦਾ ਰਸ ਪੈਦਾ ਹੋ ਗਿਆ। ਆਤਮਕ ਗਿਆਨ ਦਾ ਪਰਮ ਰਸ ਉਹਨਾਂ ਸਿੱਖਾਂ ਦੇ ਹਿਰਦਿਆਂ ਵਿੱਚ ਪੈਦਾ ਹੋਇਆ।
ਸਿੱਧ ਅਸ਼ਟ ਦਸਿਓ ਚਿਕ ਆਏ,
ਖਾਲਸਾ ਜੀ ਜਦੋਂ ਉਹਨਾਂ ਸਿੱਖਾਂ ਅੰਦਰ ਪਰਮ ਰਸ ਪੈਦਾ ਹੋ ਗਿਆ ਤੇ ਫਿਰ 18 ਸਿੱਧੀਆਂ ਅਚਾਨਕ ਉਹਨਾਂ ਦੇ ਸਾਹਮਣੇ ਆ ਗਈਆਂ। ਅਚਨਚੇਤ ਸੁਭਾਵਕ ਹੀ 18 ਸਿੱਧੀਆਂ 9 ਨਿਧੀਆਂ ਉਹਨਾਂ ਸਿੱਖਾਂ ਦੇ ਸਾਹਮਣੇ ਆਣ ਖਲੋਤੀਆਂ।
ਤੇਰੇ ਅਗਾਰੀ ਮਨ ਬਿਰਮਾਏ,
ਉਹ 18 ਸਿੱਧੀਆਂ ਉਹਨਾਂ ਸਿੱਖਾਂ ਦੇ ਸਾਹਮਣੇ ਆ ਕੇ ਉਹਨਾਂ ਦੇ ਮਨ ਨੂੰ ਬਿਰਮਾਣਾ ਚਾਹੁੰਦੀਆਂ। ਖਾਲਸਾ ਜੀ ਜਦੋਂ ਸਾਧਨਾ ਕਰਦੇ ਆ ਨਾ ਫਿਰ ਸਿੱਧੀਆਂ ਆ ਜਾਂਦੀਆਂ ਨੇ, ਤੇ ਸਿੱਧੀਆਂ ਜਿਹੜੀਆਂ ਨੇ ਉਲਝਾ ਦਿੰਦੀਆਂ ਨੇ ਬੰਦੇ ਨੂੰ, ਜਿਹੜਾ ਮੇਨ ਤੁਰਾ ਉਹਦੇ ਤੋਂ ਭਟਕਾ ਦਿੰਦੀਆਂ, ਭਰਮਾ ਦਿੰਦੀਆਂ ਨੇ। ਕਹਿੰਦੇ ਜਦੋਂ 18 ਸਿੱਧੀਆਂ ਉਹਨਾਂ ਸਿੱਖਾਂ ਦੇ ਸਾਹਮਣੇ ਆ ਟਿਕੀਆਂ, ਉਹਨਾਂ ਦੇ ਮਨਾਂ ਨੂੰ ਭਰਮਾਉਣ ਵਾਸਤੇ, ਉਹਨਾਂ ਦੇ ਮਨਾਂ ਨੂੰ ਬਿਰਮਾਉਣ ਵਾਸਤੇ ਜਦੋਂ ਇਹ ਸਿੱਧੀਆਂ ਆਈਆਂ।
ਨਿਜ ਨਿਜ ਸ਼ਕਤ ਜਿਨਾ ਮੈਂ ਸੋਏ, ਜਿਮ ਚਾਹੇ ਸੋ ਤਤਸਿਨ ਹੋਏ।
ਸਿੱਧੀਆਂ ਆਪਣੀਆਂ ਆਪਣੀਆਂ ਸ਼ਕਤੀ ਦੱਸਦੀਆਂ ਨੇ, ਆ ਕੇ ਵਿਖਾਉਂਦੀਆਂ ਨੇ। ਅੰਤਰਯਾਮਤਾ ਕਹਿੰਦੀ ਆ, ਸਿੱਖਾ ਮੈਨੂੰ ਧਾਰਨ ਕਰ ਲੈ, ਜੇ ਮੈਂ ਤੇਰੇ ਅੰਦਰ ਆ ਗਈ ਸਾਰਿਆਂ ਦੇ ਦਿਲਾਂ ਦੀ ਜਾਣ ਲਏਗਾ। ਬਚਨ ਸਿੱਧੀ ਕਹਿੰਦੀ ਆ, ਮੈਨੂੰ ਧਾਰਨ ਕਰ ਲੈ, ਜੋ ਕਹੇਗਾ ਪੂਰਾ ਹੋ ਜਾਏਗਾ। ਏਦਾਂ ਇਹ ਸਿੱਧੀਆਂ ਆਪੋ ਆਪਣੀਆਂ ਸ਼ਕਤੀਆਂ ਜਣਾਉਂਦੀਆਂ ਨੇ ਔਰ ਆਪਣੀ ਆਪਣੀ ਸ਼ਕਤੀ ਵਿਖਾ ਕੇ ਜੋ ਚਾਹੁੰਦੀਆਂ ਨੇ ਉਹ ਤਤ ਛਿਨ ਬਣਾ ਕੇ ਰੱਖ ਦਿੰਦੀਆਂ ਨੇ।
ਨਭ ਕੋ ਚੜਨ ਪਤਾਲ ਸਿਧਾਵਨ,
ਇਹਨਾਂ ਸਿੱਧੀਆਂ ਦੇ ਪ੍ਰਤਾਪ ਨਾਲ ਬੰਦਾ ਚਾਹੇ ਆਕਾਸ਼ ਨੂੰ ਚੜ ਜਾਏ ਤੇ ਚਾਹੇ ਪਤਾਲ ਦੇ ਥੱਲੇ ਚਲਾ ਜਾਏ, ਧਸ ਜਾਵੇ।
ਮੇਰੋ ਮਨਿੰਦ ਸਰੀਰ ਬਣਾਵਨ,
ਔਰ ਇਹ ਸਿੱਧੀਆਂ ਇਹ ਵੀ ਕਹਿੰਦੀਆਂ ਨੇ, ਕਹਿੰਦੀਆਂ ਜੇ ਤੂੰ ਮੈਨੂੰ ਅੰਗੀਕਾਰ ਕਰ ਲਵੇ ਤੇ ਮੈਂ ਤੇਰੇ ਸਰੀਰ ਨੂੰ ਇੰਨਾ ਭਾਰਾ ਕਰ ਦਿਆਂਗੀ ਕਿ ਜਿਵੇਂ ਸੁਮੇਰ ਪਰਬਤ ਬੜਾ ਵਜਨ ਵਾਲਾ ਭਾਰਾ ਹੁੰਦਾ, ਸੁਮੇਰ ਪਰਬਤ ਜਿਵੇਂ ਨਹੀਂ ਹਿਲਦਾ, ਏਦਾਂ ਤੇਰੇ ਸਰੀਰ ਨੂੰ ਕੋਈ ਹਿਲਾ ਨਹੀਂ ਸਕੇਗਾ।
ਅਣੂ ਤੇ ਅਣੂ ਤਾਛਿਨ ਬਨ ਜਾਵਨ,
ਔਰ ਇਤਨਾ ਸੂਖਮ ਕਰ ਦਿਆਂਗੀ ਤੈਨੂੰ, ਇਹਨੂੰ ਸੁਖਮਾ ਸੁਖਮਾ ਲਗਮਾ ਭਰਮਾ, ਏਦਾਂ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਦੇ ਨਾਂ ਨੇ। ਤੇ ਫਿਰ ਇਹ ਕਹਿੰਦੀ ਆ, ਮੈਂ ਤੈਨੂੰ ਅਣੂ ਨਾਲੋਂ ਵੀ ਬਰੀਕ ਕਰ ਦਿਆਂਗੀ, ਅਣੂ ਨਾਲੋਂ ਵੀ, अणु नालों भी अणु करके रख देंगे।
गुप्तें बिदतें जे मन भावन,
जिवें तेरे मन नूं भावेगा, जे गुप्त होना होवेगा लुक जाई किसे नूं पता ही नहीं लगेगा, प्रगट होना होवेगा ते प्रगट हो जाई सारी दुनिया च तेरा नाम प्रगट हो जाएगा जे तू मैनू धारण कर लवे।
तिनको गुरसिक नै सुन मने,
सतनाम
श्री वाहिगुरु।
खालसा जी, सारियां सिद्धियां आण खलोंदियां पर सिखी वेखो सिखी, ओ गुरसिख इन्हां सिद्धियां दा तिरस्कार कर दिंदे ने, ओ कहिंदे सानू नहीं चाहीदियां, परे हट जो। रिद्धियां सिद्धियां आण खलोंदियां उन्हां सिखां कोल, पर गुरसिख इन्हां रिद्धियां सिद्धियां दा सन्मान नहीं करदे, इन्हां दा सत्कार नहीं करदे, इन्हां नूं अंगीकार नहीं करदे।
अंतर बिरति महा सुख ठाणै,
गुरसिख अपनी बिरति नूं अंतरमुखी करके रखदे ने, अपने अंदर दा रस, आत्मक रस। गुरु के सिख अपने अंदरों आनंद माणदे ने, आत्मक रस नूं अंतरमुखी करके माणदे ने।
निस दिन ठंडी रात अगारे,
रिद्धियां सिद्धियां रात दिन उन्हां गुरसिखां दे अगे हाथ जोड़ के खलोतियां रहिंदियां ने।
अस गुरमति अति चित हितकारे,
पर जिहड़े गुरमत दे धारनी सिख ने ओ इन्हां रिद्धियां सिद्धियां नूं अंगीकार नहीं करदे, ਉਹ ਆਤਮਕ ਆਨੰਦ ਚ ਰਹਿੰਦੇ ਨੇ, ਪਰ ਰਿੱਧੀਆਂ ਸਿੱਧੀਆਂ ਫਿਰ ਵੀ ਉਹਨਾਂ ਦੀਆਂ ਦਾਸੀਆਂ ਬਣ ਕੇ ਉਹਨਾਂ ਦੀ ਸੇਵਾ ਚ ਹਾਜ਼ਰ ਰਹਿੰਦੀਆਂ ਹਨ।
ਰਹਿ ਸਿੱਖ ਗੁਰ ਢਿਗ ਬੜ ਭਾਗੇ,
ਇਹੋ ਜੇ ਸਿੱਖ ਵੇਖੋ, ਅਜਰ ਨੂੰ ਜਰਨ ਵਾਲੇ ਸਿੱਖ ਨੇ, ਅਜਰ ਗੋ ਜਾਰ ਲੈ, ਜਿਹੜੇ ਅਜਰ ਨੂੰ ਜਰਨ ਵਾਲੇ ਨੇ, ਇਹੋ ਸਿੱਖ ਨੇ ਜਿਹੜੇ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਇਹੋ ਜੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਰਹਿੰਦੇ ਨੇ।
ਪਗ ਪੰਕਜ ਕੋ ਪ੍ਰੇਮ ਮੈਂ ਪਾਗੇ,
ਗੁਰੂ ਦੇ ਚਰਨ ਕਮਲਾਂ ਦੇ ਪ੍ਰੇਮ ਰਸ ਚ ਭਿੱਜੇ ਹੋਏ ਹਨ।
ਸਤਨਾਮ ਜਾਚੈ ਕਰ ਅਰਜ਼ੇ,
ਜਿਹੜੇ ਹਰ ਵੇਲੇ ਗੁਰੂ ਚਰਨਾਂ ਚ ਅਰਜ਼ ਕਰਕੇ, ਅਰਦਾਸ ਕਰਕੇ ਕੋਈ ਮੰਗ ਮੰਗਦੇ ਨੇ, ਸਤਿਗੁਰੂ ਸਾਨੂੰ ਨਾਮ ਦੀ ਦਾਤ ਬਖਸ਼ੋ, ਇਹੀ ਕਹਿੰਦੇ ਨੇ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ, ਹੋਰ ਕੁਝ ਮੰਗਦੇ ਹੀ ਨੀ। ਉਹ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਉਹ ਮੰਗਦੇ ਹੀ ਨਾਮ ਦੀ ਦਾਤ ਹਨ।
ਅਜਰ ਜਰਨ ਵਰਤੈ ਗੁਰ ਮਰਜ਼ੀ,
ਗੁਰੂ ਦੀ ਮਰਜ਼ੀ ਵਿਚ ਵਰਤਦੇ ਨੇ, ਅਜਰ ਨੂੰ ਜਰ ਕੇ ਵਰਤਦੇ ਨੇ।
ਐਸੇ ਸਿੱਖ ਰਹਿ ਗੁਰ ਪਾਲ, ਅਪਰ ਮੇਲ ਸਭ ਗਏ ਉਹ ਆਵਾਜ਼,
ਇਹੋ ਜੇ ਸਿੱਖ ਸਤਿਗੁਰਾਂ ਦੇ ਕੋਲ ਰਹਿੰਦੇ ਨੇ, ਬਾਕੀ ਜਿਹੜਾ ਮੇਲਾ ਸੀ ਸੰਗਤ ਦਾ ਉਹ ਸਭ ਚਲੇ ਗਏ, ਪਰ ਇਹੋ ਜਿਹੜੇ ਸਿੱਖ ਸੀ ਨਾ, ਬ੍ਰਹਮ ਗਿਆਨ ਦੀ ਚਰਚਾ ਕਰਨ ਵਾਲੇ, ਸੁਣਨ ਵਾਲੇ, ਉਹ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ।
ਪਾਏ ਕਾਮਨਾ ਸੋ ਜਾਤੀ ਉਚਾਰ, ਦੇਸ਼ ਵਿਦੇਸ਼ ਮੈਂ ਬਿਸਤਾਰ,
ਔਰ ਕਾਮਨਾ ਪੂਰੀਆਂ ਕਰਕੇ ਸੁਜਸ ਉਚਾਰ ਦੇ ਮਹਾਰਾਜ ਜੀ ਦਾ, ਦੇਸ਼ਾਂ ਵਿਦੇਸ਼ਾਂ ਵਿਚ ਸਤਿਗੁਰਾਂ ਦਾ ਸੁਜਸ ਵਿਸਤਾਰ ਦੇ ਹਨ। ਇਸ ਪ੍ਰਕਾਰ ਨਾਲ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕੌਤਕ ਵਰਤਾ ਰਹੇ ਨੇ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੰਭੀਰਤਾ, ਉਹਨਾਂ ਦਾ ਗਹਿਰਾ ਸੁਭਾਅ, ਉਹ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ। ਆਪ ਜੀ ਅਗਲੇ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਕਾ ਇਤਿਹਾਸ ਵਿਚਾਰਦਿਆਂ, ਕਥਨ ਕਰਦਿਆਂ, ਸਾਹਿਬ ਜੀ ਦੀ ਉਪਮਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ